ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਭਗਤ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ ਸੁਣਾਏ ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ ਗੁਰ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ ਸੁਣਾਓ ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਗੁਰੂ ਕੇ ਚਰਨ ਪਰਸਦਿਆਂ ਹੋਇਆਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸਤਿਗੁਰੂ ਦੇ ਦਰ ਘੜਦੇ ਕੀਰਤਨੀਏ ਗੁਰਮੁਖ ਪਿਆਰੇ ਤਿੰਨਾਂ ਦੀ ਰਸਨਾ ਦੁਆਰਾ ਅੰਮ੍ਰਿਤ ਕੀਰਤਨ ਸੁਣ ਕੇ ਆਨੰਦ ਮਾਨਣ ਦਾ ਯਤਨ ਕਰਦੇ ਹਾਂ ਸਤਿਗੁਰੂ ਦੀ ਇਹ ਮਹਾਨ ਕਿਰਪਾ ਦਾ ਸਦਕਾ ਹੈ ਵੱਡੇ ਭਾਗ ਹੋਣ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਭਾਗਾਂ ਤੋਂ ਹੀਣਾ ਬੰਦਾ ਕਰੇ ਸੰਗਤ ਵਿੱਚ ਨਹੀਂ ਚੱਲ ਕੇ ਆ ਸਕਦਾ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਗੁਰੂ ਕੀ ਸਾਧ ਸੰਗਤ ਕੀਤੇ ਬਗੈਰ ਜਨਮਾਂ ਜਨਮਾਤਰਾਂ ਦੀ ਮੈਲ ਦਾ ਗ੍ਰਸਿਆ ਹੋਇਆ ਸਾਡਾ ਮਨ ਇਸ ਦੀ ਕਦੇ ਸਫਾਈ ਨਹੀਂ ਹੋ ਸਕਦੀ ਜਦੋਂ ਅਸੀਂ ਗੁਰੂ ਕੇ ਚਰਨ ਪਰਸਦੇ ਹਾਂ ਸਤਸੰਗਤ ਕਰਦੇ ਹਾਂ ਫਿਰ ਗੁਰੂ ਕੀ ਕਿਰਪਾ ਦੇ ਪਾਤਰ ਬਣੀਦਾ ਹੈ ਜਪਜੀ ਸਾਹਿਬ ਦੇ ਅੰਦਰ ਗੁਰੂ ਕਾ ਬਚਨ ਆਪਾਂ ਪੜ੍ਹਦੇ ਸੁਣਦੇ ਵਿਚਾਰਦੇ ਹੋਵਾਂਗੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਬੱਚਾ ਛੋਟਾ ਬਿਸਤਰੇ ਉੱਪਰ ਗੰਦ ਪਿਸ਼ਾਬ ਕਰ ਦਿੰਦਾ ਹੈ ਸਿਆਣੀ ਮਾਂ ਸਾਬਣ ਲੈ ਕੇ ਉਸ ਮੈਲ ਵਾਲੇ ਕੱਪੜੇ ਨੂੰ ਧੋ ਕੇ ਸਾਫ਼ ਕਰ ਦਿੰਦੀ ਹੈ ਜੇ ਖਾਲਸਾ ਜੀ ਬੁੱਧ ਭ੍ਰਿਸ਼ਟ ਹੋ ਜਾਵੇ ਮਲੀਨ ਹੋ ਜਾਵੇ ਤਾਂ ਉਹਦੇ ਧੋਣ ਦੀ ਕੀ ਯੋਗਤ ਹੈ ਭਰੀ ਹੈ ਮੱਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਉਹ ਨਾਮ ਦੇ ਸਾਬਣ ਨਾਲ ਧੋ ਕੇ ਬੁੱਧ ਜਿਹੜੀ ਉਹ ਸਵੱਛ ਸਾਫ਼ ਕੀਤੀ ਜਾ ਸਕਦੀ ਹੈ ਉਹ ਨਾਮ ਮਿਲਦਾ ਕਿੱਥੋਂ ਹੈ ਕਿੱਥੋਂ ਪ੍ਰਾਪਤ ਹੁੰਦਾ ਹੈ ਜਦੋਂ ਕੱਪੜਾ ਮੈਲਾ ਹੋ ਜਾਵੇ ਤਾਂ ਫਿਰ ਸਾਬਣ ਲੈ ਕੇ ਪਾਣੀ ਦੇ ਘਾਟ 'ਤੇ ਜਾ ਕੇ ਪਾਣੀ ਦੇ ਕੋਲ ਜਾ ਕੇ ਕੱਪੜੇ ਨੂੰ ਉਹ ਪਾਣੀ ਨਾਲ ਧੋਈਦਾ, ਸਾਬਣ ਮਾਰੀਦਾ, ਮੁੱਕੀਆਂ ਲਾਈਦੀਆਂ ਨੇ। ਸਤਿਗੁਰੂ ਕਹਿੰਦੇ ਸਾਡਾ ਜਿਹੜਾ ਇਹ ਸਰੀਰ ਹਿਰਦਾ ਰੂਪੀ ਕੱਪੜਾ ਹੈ, ਇਹਨੂੰ ਨਾਮ ਰੂਪੀ ਸਾਬਣ ਲਾਉਣਾ ਅਤੇ ਸਤਸੰਗਤ ਰੂਪੀ ਘਾਟ 'ਤੇ ਪਹਿਲੋਂ ਆਉਣਾ ਹੈ। ਫਿਰ ਇਹ ਗੁਰੂ ਕੀ ਕਿਰਪਾ ਪ੍ਰੇਮ ਕਰਨਾ ਜਿਹੜਾ ਹੈ, ਗੁਰੂ ਦੇ ਨਾਲ ਇਹ ਪਾਣੀ ਵਰਤਣਾ ਹੈ, ਔਰ ਨਾਮ ਰੂਪੀ ਸਾਬਣ ਮਲ ਕੇ ਫਿਰ ਉਗਤੀਆਂ ਜੁਗਤੀਆਂ ਜਿਹੜੇ ਸਾਧਨ ਨੇ ਪਰਮੇਸ਼ੁਰ ਦੀ ਪ੍ਰਾਪਤੀ ਦੇ, ਇਹ ਮੁਕੀਆਂ ਲਾਉਣੀਆਂ ਨੇ, ਅਤੇ ਫਿਰ ਵਿਗੜੇ ਹੋਏ ਮਨ ਨੂੰ ਗੁਰੂ ਕੀ ਸੰਗਤ ਵਿੱਚ ਆ ਕੇ ਸੁਧਾਰਨਾ ਹੈ। ਚਾਰ ਤਰ੍ਹਾਂ ਦੀ ਸੰਗਤ ਸਿਆਣੇ ਲੋਕਾਂ ਨੇ ਮੰਨੀ ਹੈ, ਜਿਸ ਬਾਬਤ ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਖਿਆਲ ਦਿੱਤਾ ਹੈ। ਇੱਕ ਹੁੰਦੀ ਹੈ ਕੁਸੰਗਤ ਖੋਟੇ ਬੰਨੇ ਪ੍ਰੇਰਨਾ ਦੇਣ ਵਾਲੀ, ਕੀ ਲੈਣ ਜਾਣਾ ਗੁਰਦੁਆਰੇ, ਕੀ ਕਰੇਗਾ ਉੱਥੇ, ਇੱਥੇ ਘਰ ਆਪਾਂ ਫਿਲਮ ਵੇਖਾਂਗੇ, ਟੀਵੀ ਵੇਖਾਂਗੇ ਜਾਂ ਤਾਸ਼ ਖੇਡਾਂਗੇ, ਆਪ ਤਾਂ ਕੀ ਆਉਣਾ, ਦੂਜੇ ਨੂੰ ਵੀ ਰੋਕ ਦੇਣਾ, ਉਹ ਕੁਸੰਗਤ ਖੋਟੀ ਸੰਗਤ ਹੈ। ਇੱਕ ਹੁੰਦੀ ਹੈ ਸੰਗਤ ਹੈ ਜਿੱਥੇ ਦਾਨੇ ਪ੍ਰਧਾਨੇ ਸਿਆਣੇ ਵਿਅਕਤੀ ਬੈਠੇ ਹੋਣ, ਪਰਮੇਸ਼ਰ ਦੀਆਂ ਵਿਚਾਰਾਂ ਕਰਦੇ ਹੋਣ, ਉਹਨੂੰ ਕਹੀਦਾ ਸੰਗਤ ਹੈ। ਸੰਗਤ ਦਾ ਅੱਖਰੀ ਅਰਥ ਹੈ ਸੰਗਾਤ ਹੈ, ਸੰਗ ਭਲੀ ਪ੍ਰਕਾਰ ਜਿੱਥੇ ਵਾਹਿਗੁਰੂ ਦੀ ਗਾਤ ਪ੍ਰਾਪਤੀ ਦੀ ਗੱਲ ਚੱਲਦੀ ਹੋਵੇ ਉਹਦਾ ਨਾਮ ਸੰਗਤ ਹੈ। ਤੀਸਰੀ ਹੁੰਦੀ ਹੈ ਸਾਧ ਸੰਗਤ ਹੈ, ਜਿੱਥੇ ਰੱਬ ਦੇ ਪਿਆਰੇ ਬੈਠਦੇ ਨੇ, ਪ੍ਰਭੂ ਦੀਆਂ ਵਿਚਾਰਾਂ ਕਰਦੇ ਨੇ, ਉਹਨੂੰ ਸਾਧ ਸੰਗਤ ਕਹੀਦਾ, ਸਾਧੂਆਂ ਦਾ ਸੰਗ ਹੈ। ਚੌਥੀ ਹੈ ਖਾਲਸਾ ਜੀ ਸਤ ਸੰਗਤ ਹੈ, ਉਹ ਸਤ ਸੰਗਤ ਕਿਹੋ ਜੀ ਹੈ, ਜਿਵੇਂ ਆਪਾਂ ਗੁਰੂ ਕੇ ਚਰਨਾਂ 'ਚ ਬੈਠੇ ਹੈ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਆਪ ਸੋਭਾ ਪਾ ਰਹੇ ਹੋਣ, ਗੁਰੂ ਕੀ ਹਜ਼ੂਰੀ 'ਚ ਬੈਠਣ ਵਾਲੇ ਜਿਹੜੇ ਸਿੱਖ ਸੰਗਤ ਹੈ ਉਹਨੂੰ ਕਹੀਦਾ ਸਤ ਸੰਗਤ ਹੈ। ਅਤੇ ਜਿਸ ਗੁਰੂ ਕੀ ਸੰਗਤ ਦੇ ਅੰਦਰ ਹੋਰ ਕੋਈ ਗੱਲ ਨਹੀਂ, ਕੇਵਲ ਗੁਰੂ ਗੁਰੂ ਦੀ ਵਿਚਾਰ ਚੱਲਦੀ ਹੋਵੇ ਉਹ ਗੁਰੂ ਕੀ ਸਤ ਸੰਗਤ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਫਿਰ ਜਹਿ ਸਤਿਗੁਰ ਤਹਿ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਆਪ ਬੈਠੇ ਨੇ ਸੋਭਾ ਪਾਉਂਦੇ ਨੇ ਉਹਦਾ ਨਾਮ ਸਤਸੰਗਤ ਹੈ। ਸਤਿਗੁਰੂ ਕਹਿੰਦੇ ਨੇ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਤਤ ਮਿਥਿਆ ਦਾ ਵਿਵੇਚਨ ਕਰਨਾ, ਗੁਰੂ ਕੇ ਨਾਮ ਨੂੰ ਗ੍ਰਹਿਣ ਕਰਨਾ, ਐਸੀ ਗੁਰੂ ਕੀ ਸਤਸੰਗਤ ਕਰਨੀ ਅਤੇ ਗੁਰੂ ਕੀ ਯਾਦ ਵਿੱਚ ਜੁੜਨਾ। ਫਿਰ ਖਾਲਸਾ ਜੀ ਜਿੱਥੇ ਗੁਰੂ ਕੀ ਬਾਣੀ ਦੇ ਨਿਤਨੇਮ ਦੀ ਦਾਤ ਬਖਸ਼ੀ, ਉੱਥੇ ਨਾਲ ਦੀ ਨਾਲ ਗੁਰਸਿੱਖਾਂ ਨੂੰ ਸਤਸੰਗਤ ਕਰਨ ਦੇ ਨਾਲ ਗੁਰਬਾਣੀ ਦੇ ਕੀਰਤਨ ਦੀ ਵਡਮੁੱਲੀ ਦਾਤ ਬਖਸ਼ੀ, ਜਿਹੜੀ ਪਹਿਲੇ ਯੁੱਗਾਂ 'ਚ ਨਹੀਂ ਸੀ, ਕੀਰਤਨ ਦੀ ਦਾਤ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ੀ। ਕੀ ਰਤਨ ਹੀਰੇ ਲਾਲ ਜਵਾਹਰ ਆਦਿਕ ਵੀ ਕੀ ਮੁਕਾਬਲਾ ਕਰ ਸਕਦੇ ਹਨ। ਸਤਿਗੁਰੂ ਕਹਿੰਦੇ ਨੇ ਹਰੀ ਦੀ ਕੀਰਤੀ ਗੁਰੂ ਕੀ ਸਾਧ ਸੰਗਤ 'ਚ ਮਿਲ ਬੈਠ ਕੇ ਕਰਿਆ ਕਰ, ਘੋਰ ਕਲਯੁਗੀ ਸਮੇਂ ਦੇ ਅੰਦਰ ਤਰਨ ਦਾ ਮੁੱਖ ਸਾਧਨ ਇਹ ਕੀਰਤਨ ਹੈ, ਗੁਰੂ ਕੀ ਬਾਣੀ ਦਾ ਕੀਰਤਨ ਹੈ। ਅਤੇ ਸਿਰੇ ਦਾ ਕਰਮ ਹੈ, ਕਰਮਾਂ 'ਚੋਂ ਸ਼੍ਰੋਮਣੀ ਕਰਮ ਸਿਰੇ ਦਾ ਕਰਮ ਹੈ। ਅੱਜ ਸਤਿਗੁਰੂ ਜੀ ਦਾ ਜੋ ਹੁਕਮਨਾਮਾ ਅੰਮ੍ਰਿਤ ਵੇਲੇ ਆਇਆ ਉਹ ਬਾਹਰ ਲਿਖਿਆ ਹੋਇਆ ਸੰਗਤ ਪੜ੍ਹਦੀ ਹੈ, ਉਸ ਅਸ਼ਟਪਦੀ ਦੀਆਂ ਆਖਰੀ ਤੁਕਾਂ ਵਿੱਚ ਵੀ ਸਤਿਗੁਰੂ ਨੇ ਇਹੀ ਬਚਨ ਵਰਤੇ। ਸੋਰਠ ਰਾਗ ਦੀ ਆਖਰੀ ਅਸ਼ਟਪਦੀ ਹੈ, ਉਸ ਤੋਂ ਬਾਅਦ ਫਿਰ ਵਾਰ ਆਰੰਭ ਹੋ ਜਾਂਦੀ ਹੈ। ਸਤਿਗੁਰਾਂ ਕੋਲ ਇੱਕ ਯੋਗੀ ਆਇਆ ਸੀ, ਬੇਨਤੀ ਕੀਤੀ, ਮਹਾਰਾਜ ਮੈਨੂੰ ਪਿਛਲੇ ਜਨਮਾਂ ਦਾ ਗਿਆਨ ਹੈ, ਕਿਹੜੀਆਂ ਕਿਹੜੀਆਂ ਜੂਨਾਂ ਕਿਹੜੇ ਕਿਹੜੇ ਜਨਮ ਭੋਗੇ ਮੈਨੂੰ ਪਤਾ ਹੈ। ਵਿੱਦਿਆ ਬੜੀ ਪੜ੍ਹੀ, ਵਿਆਕਰਨ ਬੜਾ ਪੜ੍ਹਿਆ, ਸਿਮਰਤੀਆਂ 27-18 ਪੁਰਾਣ, 6 ਸ਼ਾਸਤਰ, 4 ਵੇਦ, ਵਿਆਕਰਨ ਆਦਿਕ ਬੜਾ ਪੜ੍ਹਿਆ। ਬੜੇ ਯਤਨ ਕੀਤੇ ਪਰ ਮਨ ਦਾ ਟਕਾਰ ਹੀ ਬਣਿਆ, ਕੋਈ ਆਨੰਦ ਨਹੀਂ ਪ੍ਰਾਪਤ ਹੋਇਆ। ਫਿਰ ਮੈਨੂੰ ਪਿਛਲੇ ਜਨਮਾਂ ਦਾ ਗਿਆਨ ਹੈ। ਕਈ ਵਾਰ ਮੈਂ ਆਪਣੇ ਜਨਮ ਵਿੱਚ ਮੌਨੀ ਵੀ ਬਣ ਗਿਆ, ਵੀ ਕਿਸੇ ਨਾਲ ਬੋਲਣਾ ਵੀ ਨਹੀਂ, ਮੌਨ ਧਾਰ ਲਿਆ। ਫਿਰ ਇਹ ਵੀ ਨਿਯਮ ਬਣਾ ਲਿਆ ਵੀ ਕਿਸੇ ਧਾਤ ਦੇ ਭਾਂਡੇ 'ਚ ਰੋਟੀ ਨਹੀਂ ਖਾਣੀ। ਸਿਰ ਹੱਥਾਂ ਨੂੰ ਹੀ ਪਤਲਾ ਬਣਾ ਲਿਆ, ਭਾਂਡੇ ਬਣਾ ਲਿਆ, ਹੱਥ 'ਤੇ ਹੀ ਜੋ ਮਿਲਦਾ ਉਹਨੂੰ ਸਤ ਕਰਕੇ ਛਕ ਲੈਂਦਾ ਸੈਂ। ਫਿਰ ਇਹ ਵੀ ਮਨ 'ਚ ਖਿਆਲ ਆਇਆ ਵੀ ਨੰਗੇ ਹੀ ਜੰਗਲਾਂ 'ਚ ਰਹਿਣਾ ਚਾਹੀਦਾ ਹੈ। ਤਨ ਦੇ ਬਸਤਰ ਵੀ ਤਿਆਗ ਦਿੱਤੇ ਅਤੇ ਜੰਗਲ ਵਿੱਚ ਨੰਗਾ ਹੀ ਫਿਰਦਾ ਰਿਹਾ। ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਐਸੀ ਤਾੜਨਾ ਕਰਦਿਆਂ ਵੀ ਕਿਹਾ ਸੀ, ਨਗਨ ਫਿਰਤ ਜੋ ਪਾਈਐ ਜੋਗ, ਬਨਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਬੰਧੇ ਚਾਮ, ਜਬ ਨਹੀਂ ਚੀਨ ਸੇ ਆਤਮ ਰਾਮ। ਜੰਗਲੀ ਜਾਨਵਰ ਕਿਹੜੇ ਉਹਨਾਂ ਨੇ ਕੱਪੜੇ ਪਾਏ, ਉਹ ਵੀ ਨੰਗੇ ਹੀ ਤੁਰੇ ਫਿਰਦੇ, ਜੇ ਤੂੰ ਤੁਰਿਆ ਫਿਰੇਗਾ ਕੀ ਫਰਕ ਪੈਂਦਾ। ਇਉਂ ਪਰਮੇਸ਼ਰ ਨਹੀਂ ਕਦੇ ਪ੍ਰਾਪਤ ਹੁੰਦਾ। ਫਿਰ ਸੱਚੇ ਪਾਤਸ਼ਾਹ ਮੈਂ ਤੀਰਥਾਂ 'ਤੇ ਵਿਰਿਆ, ਬੜੀ ਤੀਰਥ ਯਾਤਰਾ ਕੀਤੀ, ਬੜਾ ਭਰਮਣ ਕੀਤਾ। ਤੀਰਥਾਂ 'ਤੇ ਯਾਤਰਾ 'ਤੇ ਪਹਿਲਾਂ ਜਾਂਦਾ ਸੀ, ਫਿਰ ਪੱਕੀ ਕੁਟੀਆ ਹੀ ਬਣਾ ਲਈ ਤੀਰਥ ਅਸਥਾਨਾਂ 'ਤੇ, ਵੀ ਇੱਥੇ ਹੀ ਠੀਕ ਹਨ। ਬੜੇ ਯਤਨ ਕੀਤੇ ਤੀਰਥਾਂ 'ਤੇ ਜਾ ਕੇ ਰਹਿ ਕੇ ਵੀ, ਪਰ ਗੱਲ ਬਣੀ ਨਹੀਂ। ਹੋਰ ਬੜੇ ਸਾਧਨ ਕੀਤੇ ਸੱਚੇ ਪਾਤਸ਼ਾਹ, ਯੋਗੀ ਵੀ ਬਣਿਆ ਅਤੇ 84 ਪ੍ਰਕਾਰ ਦੇ ਸਿੱਧਾਂ ਦੇ ਆਸਣ ਜਿਹੜੇ ਯੋਗੀਆਂ ਦੇ ਨੇ, ਮੈਂ ਉਹ ਵੀ ਲਾਉਂਦਾ ਰਿਹਾ। ਸੱਚੇ ਪਾਤਸ਼ਾਹ ਮੈਂ ਇੱਕ ਵਾਰ ਰਾਜਾ ਵੀ ਬਣਿਆ ਅਤੇ ਰਾਜ ਬਣ ਕੇ ਰਾਜ ਭੋਗਦਿਆਂ ਹੋਇਆਂ ਬੜਾ ਦਾਨ ਕੀਤਾ। ਸੋਨੇ ਦਾ ਦਾਨ ਕੀਤਾ, ਚਾਂਦੀ ਦਾ ਦਾਨ ਕੀਤਾ, ਹਾਥੀ ਘੋੜਿਆਂ ਦੇ ਦਾਨ ਦਿੱਤੇ। ਇੱਥੋਂ ਤੱਕ ਕਿ ਪੁਰਾਣੇ ਸਮੇਂ 'ਚ ਇਸਤਰੀ ਨੂੰ ਵੀ ਦਾਨ ਵਜੋਂ ਦੇ ਦਿੰਦੇ ਸੀ। ਮਨੁੱਖ ਨੇ ਇਸਤਰੀ ਨੂੰ ਇੱਕ ਚੀਜ਼ ਹੀ ਸਮਝ ਛੱਡਿਆ ਵੀ ਇਹ ਦਾਨ ਵੀ ਕੀਤੀ ਜਾ ਸਕਦੀ ਹੈ, ਵੇਚੀ ਵੀ ਜਾ ਸਕਦੀ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਰਹਿਮਤਾਂ ਬਖਸ਼ਾਂ ਕੀਤੀਆਂ, ਬਰਾਬਰਤਾ ਦਾ ਦਰਜਾ ਦਿੱਤਾ ਹੈ। ਮੈਂ ਮਹਾਰਾਜ ਇਸਤਰੀ ਵੀ ਦਾਨ ਕੀਤੀ, ਜ਼ਮੀਨ ਵੀ ਦਾਨ ਕੀਤੀ, ਲੱਖਾਂ ਰੁਪਈਏ ਵੀ ਦਾਨ ਕੀਤੇ, ਬੜੇ ਬੜੇ ਸਾਧਨ ਵਰਤੇ, ਬਲ ਗੱਲ ਬਣੀ ਨਹੀਂ, ਮਨ ਦਾ ਟਕਾ ਨਹੀਂ ਬਣਿਆ। ਸੱਚੇ ਪਾਤਸ਼ਾਹ ਕਿਰਪਾ ਕਰੋ। ਦੁੱਧ ਵਰਗੀਆਂ ਚਿੱਟੀਆਂ ਮਖਮਲੀ ਸੇਜਾਂ ਦੇ ਉੱਤਰ ਸੌਂ ਸੌਂ ਕੇ ਵੀ ਵੇਖ ਲਿਆ, ਵਿਸ਼ਿਆਂ ਦੇ ਆਨੰਦ ਵੀ ਭੋਗ ਕੇ ਵੇਖ ਲੈਣ, ਹੁਕਮ ਵੀ ਐਸਾ ਕੀਤਾ ਜਿਸ ਹੁਕਮ ਨੂੰ ਕੋਈ ਮੋੜ ਨਹੀਂ ਸੀ ਸਕਦਾ। ਬੜੇ ਬੜੇ ਹੁਕਮ ਵੀ ਪਰਜਾ 'ਤੇ ਚਲਾਏ, ਪਰ ਮਹਾਰਾਜ ਆਪ ਕਿਰਪਾ ਕਰੋ। ਸਤਿਗੁਰੂ ਅਰਜਨ ਸਾਹਿਬ ਕਹਿਣ ਲੱਗੇ, ਹਰੀ ਦੀ ਕੀਰਤ ਕਰਨੀ ਪੰਡਿਤ ਜੀ, ਯੋਗ ਜੀ ਸਭ ਤੋਂ ਉੱਤਮ ਹੈ। ਕਲਯੁੱਗ ਦੇ ਸਮੇਂ 'ਚ ਸਿਰੇ ਦਾ ਕਰਮ ਹੈ ਵਾਹਿਗੁਰੂ ਦੇ ਕੀਰਤਨ ਭਗਤੀ। ਆਪ ਜੀ ਦੀ ਸੇਵਾ 'ਚ ਸ਼ਬਦ ਬੇਨਤੀ ਕਰਾਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਪਾਠ ਨਾਮ ਵਿਆਕਰਨ ਦਾ ਹੁੰਦਾ, ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਪਾਠ ਅੱਖਰ ਆਵੇ ਉੱਥੇ ਵਿਆਕਰਨ ਦਾ ਨਾਮ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੈ। ਮੈਂ ਨਿਵਲੀ ਧੋਤੀ ਵੀ ਕਰਕੇ ਵੇਖੀ, ਇੱਕ ਨਾਸ ਵਿੱਚੋਂ ਕੱਪੜੇ ਦੀ ਲੀਰ ਪਾਉਣੀ ਪਾਉਂਦੇ ਨੇ ਯੋਗੀ, ਤਾਂ ਦੂਜੇ ਨਾਸ ਥਣ ਕੱਢਦੇ, ਉਹਨੂੰ ਨਿਵਲੀ ਧੋਤੀ ਕਹਿੰਦੇ ਨੇ। ਨਿਵਲ ਭੁਯੰਗਮ ਸਾਧ ਦੇ ਭੁਝੰਗਮਾਂ ਨਾੜੀ ਨੂੰ ਵੀ ਸਾਧ ਕੇ ਵੇਖਿਆ। ਸਾਡੇ ਸਰੀਰ ਦੀਆਂ ਜਿਹੜੀਆਂ ਅੰਤੜੀਆਂ ਨਾੜੀਆਂ ਨੇ, ਉਹ 72,72,20,201 ਨਾੜੀ ਮੰਨੀ ਹੋਈ ਹੈ। ਉਹਨਾਂ ਨਾੜੀਆਂ ਵਿੱਚੋਂ 72 ਨਾੜੀਆਂ ਵੱਡੀਆਂ ਮੰਨੀਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਿਆਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, 72 ਘਰ ਇੱਕ ਪੁਰਖ ਸਮਾਇਆ, ਉਹਨ ਦੀਆ ਨਾਮ ਲਿਖਾਈ। 70 ਦੋਏ ਭਰੇ ਅੰਮ੍ਰਿਤ ਸਾਰ, ਵਿਖ ਕਹੋ ਮਾਰ ਕਢਾਵੋ, 70 ਅਤੇ 2 72 ਹੈ। ਉਹਨਾਂ 72 ਨਾੜੀਆਂ ਵਿੱਚੋਂ ਇੱਕ ਵੱਡੀ ਨਾੜੀ ਹੈ ਜਿਹਨੂੰ ਜਿਹੜੀ ਸਾਡੀ ਧੁਨੀ ਦੇ ਚਫੇਰੇ ਐਂ ਕੁੰਡਲ ਮਾਰੀ ਬੈਠੀ ਜਿਵੇਂ ਸਪਣੀ ਬੈਠੀ ਹੁੰਦੀ ਹੈ, ਉਹਨੂੰ ਸਤਿਗੁਰਾਂ ਨੇ ਗੁਰਬਾਣੀ 'ਚ ਭੁਝੰਗਵਾਂ ਨਾੜੀ ਕਿਹਾ। ਭੁਝੰਗਮ ਨਾਮ ਸੱਪ ਦਾ ਹੁੰਦਾ ਹੈ, ਸੱਪ ਵਰਗੀ ਉਹ ਅੰਤੜੀ ਹੈ, ਨਾੜੀ ਹੈ ਜਿਹੜੀ ਧੁਨੀ ਦੇ ਚਫੇਰੇ ਹੈ। ਭੱਟਾਂ ਨੇ ਸਵਾਈਆਂ ਵਿੱਚ ਉਸ ਨੂੰ ਕੁੰਡਲ ਨਹੀਂ ਕਿਹਾ, ਕੁੰਡਲ ਨੇ ਭਾਵ ਉਹੀ ਹੈ, ਕੁੰਡਲ ਮਾਰ ਕੇ ਸੱਪ ਬੈਠਦਾ, ਸਪਨੀ ਬੈਠਦੀ ਹੈ। ਭੱਟਾਂ ਨੇ ਬਚਨ ਫਰਮਾਏ ਵੀ ਕੁੰਡਲ ਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਣ। ਸਤਿਗੁਰੂ ਨੇ ਇੱਕ ਬਚਨ ਫਰਮਾਏ, ਨਿਵਲ ਭਯੰਗਮ ਸਾਧੇ ਜੋਗੀ ਪੁਰਸ਼ ਪ੍ਰਾਣਾਯਾਮੀ ਉਹਨੂੰ ਸਾਧਦੇ ਨੇ ਜਿਵੇਂ ਸਾਈਕਲ ਦੀ ਟਿਊਬ ਇਕੱਠੀ ਹੋਈ ਪਈ ਹੁੰਦੀ ਹੈ, ਦੋ ਕੁ ਪੰਪ ਮਾਰੀਏ ਨਾ ਹਵਾ ਦੇ ਉਹਦੇ ਵਿੱਚ ਅਤੇ ਉਹਦੇ ਵੱਟ ਜਿਹੇ ਨਿਕਲ ਕੇ ਸਿੱਧੀ ਹੋ ਜਾਂਦੀ ਹੈ। ਜੋਗੀ ਪੁਰਸ਼ ਨੂੰ ਸਾਧਦੇ ਨੇ, ਸਿੱਧੀ ਕਰ ਲੈਂਦੇ ਨੇ ਪ੍ਰਾਣਾਯਾਮੀ। ਬੇਨਤੀ ਕੀਤੀ ਜੋਗੀ ਨੇ, ਮਹਾਰਾਜ ਪਾਠ ਪੜ੍ਹਿਓ ਅਰਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾਂ ਸਿਉਂ ਸੰਗ ਨਾ ਛੁਟਕਿਓ ਅਧਿਕ ਅਹੰਬਦ ਬਾਧੇ। ਇੰਨਾ ਕੁਝ ਕਰਨ ਦੇ ਨਾਲ ਵੀ ਪੰਜਾਂ ਵਿਕਾਰਾਂ ਵੱਲੋਂ ਪਿੱਛੇ ਨਹੀਂ ਹਟ ਸਕਿਆ, ਵਿਕਾਰ ਨਹੀਂ ਹਿਰਦੇ ਚੋਂ ਮਰੇ, ਬੜਾ ਯਤਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਘਰ ਛੱਡਿਆ, ਇਸਤਰੀ ਛੱਡੀ, ਨਿਆਣੇ ਛੱਡੇ, ਜੋਗੀ ਬਣ ਗਿਆ, ਸਾਧ ਬਣ ਗਿਆ ਅਤੇ ਜੰਗਲ ਨੂੰ ਚਲਾ ਗਿਆ ਹੈ। ਅਸੀਂ ਸੰਤ ਹੁੰਦੇ ਹਾਂ, ਇਸਤਰੀ ਦਾ ਪਰਛਾਵਾਂ ਵੀ ਨਹੀਂ ਲੈਣਾ ਹੈ। ਜੰਗਲ ਵਿੱਚ ਚਲਾ ਗਿਆ ਪਰ ਮਨ ਦਾ ਟਕਾ ਨਾ ਬਣਿਆ ਅਤੇ ਵਿਕਾਰੀ ਹੋਇਆ, ਮਨ ਦੌੜਦਾ ਘਰ ਨੂੰ ਭੱਜਾ। ਭਗਤ ਜੀ ਕਹਿੰਦੇ, ਕੀ ਲਾਭ ਹੋਇਆ ਇਵੇਂ ਖੇ ਉਡਾਈ। ਬਚਨ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਗੁਰਦੇਵ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਗ੍ਰਿਓ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜਹੋ ਬੇਕਾਰ ਨਾ ਛੋਡਾਈ ਪਾਪੀ ਮਨ ਮੰਦਾ, ਕਿਉਂ ਛੂਟਾਂ ਕੈਸੇ ਤਰ੍ਹਾਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠ ਲਾ ਜਨ ਸਰਨ ਤੁਮਾਰੀ, ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ, ਅਨਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ, ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹੋ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਇਆਲ ਮੋਹਿ ਸੰਸਰ ਪਾਪੀ। ਸਤਿਗੁਰੂ ਕਹਿਣ ਲੱਗੇ, ਇਹਨਾਂ ਜੁਗਤੀਆਂ ਢੰਗਾਂ ਨਾਲ ਪੰਜ ਜਨਾਂ ਸਿਉਂ ਸੰਗ ਨਾ ਛੁਟਕਿਓ ਅਧਿਕ ਅਹੰਬਦ ਬਾਧੇ। ਹਜ਼ੂਰ ਕਹਿਣ ਲੱਗੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਸਤਿਗੁਰੂ ਕਹਿਣ ਲੱਗੇ, ਪਿਆਰੇ ਇਹਨਾਂ ਕਰਮਾਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਹੋਰ ਕੀ ਕੀਤਾ ਜੋਗੀ? ਕਹਿੰਦੇ, ਮਹਾਰਾਜ ਮੈਂ ਕੀਏ ਕਰਮ ਅਨੇਕਾ, ਬੜੇ ਹੋਰ ਕੰਮ ਕੀਤੇ, ਆਖਿਰਕਾਰ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਵੇਕੈ, ਹਾਰ ਕੇ ਹੰਭ ਕੇ ਤੁਹਾਡੇ ਦਰਵਾਜ਼ੇ 'ਤੇ ਆਇਆ ਅਤੇ ਮੈਨੂੰ ਗਿਆਨ ਵਾਲੀ ਵਿਵੇਕ ਵਾਲੀ ਬੁੱਧ ਬਖਸ਼ੋ, ਇਹਨਾਂ ਵਿਕਾਰਾਂ ਨੂੰ ਜਿੱਤ ਸਕਣ। ਹਜ਼ੂਰ ਕਹਿਣਗੇ, ਜੋਗੀ ਸਾਰਾ ਦੱਸ ਵੀ ਕੀ ਕਰਦਾ ਰਿਹਾ ਹੁਣ ਤੱਕ? ਜੋਗੀ ਨੇ ਦੱਸਿਆ, ਹਜ਼ੂਰ ਨੇ ਗੁਰਬਾਣੀ 'ਚ ਖਿਆਲ ਦਿੱਤਾ ਹੈ। ਜੋਗੀ ਦੱਸਦਾ, ਰਹਾਓ ਦੀ ਤੁਕ ਤੋਂ ਬਾਅਦ, ਮਹਾਰਾਜ ਮੋਨ ਭਇਓ ਘਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੇ, ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀਂ, ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਤਰਹਾਏ, ਮਨ ਕੀ ਮੈਲ ਨਾ ਉਤਰੈ ਇਹ ਬਿਧ ਜੇ ਲੱਖ ਯਤਨ ਕਰਾਏ, ਕਣਕ ਕਾਮਨੀ ਹੈਵਰ ਗੈਵਰ, ਕਣਕ ਸੋਨਾ ਦਾਨ ਕੀਤਾ, ਕਾਮਨੀ ਇਸਤਰੀ ਦਾਨ ਕੀਤੀ, ਹੈਵਰ ਗੈਵਰ ਹੈ ਨਾਮ ਘੋੜਿਆਂ ਦਾ ਹੁੰਦਾ ਅਤੇ ਵਰ ਸੇਠ ਘੋੜਿਆਂ ਦੇ ਦਾਨ ਵੀ ਕੀਤੇ, ਗੈਵਰ ਨਾਮ ਹੁੰਦਾ ਹੈ, ਗਏ ਨਾਮ ਹਾਥੀ ਦਾ ਅਤੇ ਵਰ ਨਾਮ ਸ੍ਰੇਸ਼ਟ, ਚੰਗੇ ਚੰਗੇ ਸੁੰਦਰ ਹਾਥੀਆਂ ਦਾ ਦਾਨ ਵੀ ਲੋਕਾਂ ਨੂੰ ਵੰਡਿਆ। ਕਣਕ ਕਾਮਨੀ ਹੈਵਰ ਗੈਵਰ ਬਹੁਵਿਧ ਦਾਨ ਦਾ ਤਾਰੈ, ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰੈ, ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤੈ, ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਐ ਇਹ ਜੁਗਤੈ, ਜੋਗ ਸਿੱਧ ਆਸਣ ਚੌਰਾਸੀ ਏਪ ਹੀ ਕਰ ਕਰ ਰਹੇ ਆ, ਵੱਡੀ ਯਾਰ ਜਾ ਫਿਰ ਫਿਰ ਜਨਮੈ ਹਰ ਸਿਉਂ ਸੰਗ ਨਾ ਗਹਿਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਅਫਾਰਾ ਹੁਕਮ ਜਿਹੜਾ ਹੁਕਮ ਕੋਈ ਮੋੜ ਨਾ ਸਕੇ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਨੀ ਚੰਦਨ ਚੋਆ ਨਰਕ ਕੋਹਰ ਕਾ ਦੁਆਰੈ, ਮਖਮਲੀ ਚਿੱਟੀ ਦੁੱਧ ਦੀ ਝੱਗ ਨਾਲ ਵੀ ਚਿੱਟੀਆਂ ਮਖਮਲੀ ਸੇਜਾਂ 'ਤੇ ਸੌਂ ਸੌਂ ਕੇ ਵੀ ਵੇਖ ਲਿਆ, ਨਹੀਂ ਪਰਮੇਸ਼ਰ ਦੀ ਪ੍ਰਾਪਤੀ ਹੋਏ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਿਲੀ ਗਏ ਹਰਿਦੁਆਰ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾਂ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀ ਗਿਆ ਇਹ ਜੁਗਤ। ਯੋਗ ਸਿੱਧ ਆਸਣ ਚੌਰਾਸੀ ਇਹ ਪੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ, ਹੁਕਮਾਂ ਪਾਰਾ ਸੇਜ ਸੋਹਨੀ ਚੰਦਨ ਚੋਆ, ਨਰਕ ਕੋਹਰ ਕਾ ਦੁਆਰ। ਸਤਿਗੁਰੂ ਕਹਿਣਗੇ ਜੋਗੀ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਨ ਕਹੋ ਨਾਨਕ ਤਿਸ ਪਹਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਇੱਥੇ ਅਸ਼ਟਪਦੀ ਦੀਆਂ 8 ਪੌੜੀਆਂ ਪੂਰੀਆਂ ਹੋ ਗਈਆਂ। ਸਿਧਾਂਤਕ ਉਪਦੇਸ਼ ਜੋਗੀ ਨੂੰ ਅਜੇ ਦੇਣਾ ਹੈ ਅਤੇ ਹਜ਼ੂਰ ਅੱਗੇ ਨਾਵੀਂ ਪੌੜੀ ਫਰਮਾਉਂਦੇ ਨੇ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ। ਇਹ ਰਹਾਓ ਦੂਜਾ ਤਾਂ ਹਜ਼ੂਰ ਨੇ ਇੱਥੇ ਸ਼ਬਦ ਵਰਤਿਆ ਹੈ। ਕਹਿਣ ਤੋਂ ਭਾਵ ਹਰੀ ਦੀ ਕੀਰਤ ਹੀ ਸਭ ਤੋਂ ਉੱਤਮ ਹੈ ਅਤੇ ਹਜ਼ੂਰ ਨੇ ਕਿਹਾ ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉਂ ਜਾਇੰਦੈ। ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕੀਰਤਨ ਦੁਆਰਾ ਗੁਰਬਾਣੀ ਦਾ ਉਪਦੇਸ਼ ਜੋ ਦਿੰਦੇ ਹੋ ਇਹ ਕਿੱਥੋਂ ਮਿਲਿਆ, ਕਿੱਥੋਂ ਆਇਆ ਹੈ? ਹਜ਼ੂਰ ਨੇ ਜਵਾਬ ਦਿੱਤਾ ਵੀ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਜੋ ਵਾਹਿਗੁਰੂ ਦਾ ਸਰੂਪ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਤੁਹਾਨੂੰ ਉਪਦੇਸ਼ ਦੇ ਰਹੇ ਹੈ ਅਤੇ ਮਨਾ ਸੁਣ ਅਤੇ ਕੀਰਤਨ ਕਰ, ਤੇਰਾ ਜ਼ਿੰਦਗੀ ਦਾ ਭਲਾ ਹੋ ਜਾਵੇਗਾ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਜਿੱਥੇ ਸਿੱਖਾਂ ਨੂੰ ਕੀਰਤਨ ਦੀ ਵਡਮੁੱਲੀ ਦਾਤ ਬਖਸ਼ੀ ਅਤੇ ਕਥਾ ਦੀ ਦਾਤ ਵੀ ਬਖਸ਼ੀ। ਨਿਰਗੁਣ ਕਥਾ ਕਥਾ ਹੈ ਹਰ ਕੀ ਭਜਮਿਲ ਸੰਗਤ ਸਾਧੂ ਜਨ ਕੇ। ਜਿੱਥੇ ਕੀਰਤਨ ਦੀ ਵਿਸ਼ੇਸ਼ਤਾ ਉੱਥੇ ਹਜ਼ੂਰ ਨੇ ਬਚਨ ਕਹਿ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥ। ਜਿਸ ਵਿੱਚ ਵਾਹਿਗੁਰੂ ਦੇ ਸਰੂਪ ਲੱਖਣ ਤਤਸਟੀ ਲੱਖਣਾਂ ਦਾ ਵਰਣਨ ਹੋਵੇ, ਵਾਹਿਗੁਰੂ ਪਰਮੇਸ਼ਰ ਦੀ ਬ੍ਰਹਮ ਦੀ ਵਿਚਾਰ ਹੋਵੇ, ਉਹਨੂੰ ਕਹੀਦਾ ਕਥਾ। ਚੌਥੇ ਪਾਤਸ਼ਾਹ ਨੇ ਬਚਨ ਫਰਮਾਏ ਵੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨਹੁ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਨੂੰ ਭਲਾ ਕਰਕੇ ਬਚਨ ਮੰਨੋ ਅਤੇ ਗੁਰੂ ਕਥਾ ਦੁਆਰਾ ਉਪਦੇਸ਼ ਗੁਰੂ ਦਾ ਸਾਨੂੰ ਸੁਣਨ ਨੂੰ ਮਿਲਦਾ ਹੈ, ਕਥਾ ਦੁਆਰਾ ਗੁਰੂ ਦਾ ਉਪਦੇਸ਼ ਸਾਨੂੰ ਸੁਣਨ ਕਰਨ ਨੂੰ ਮਿਲਦਾ ਅਤੇ ਗੁਰੂ ਕੇ ਪਿਆਰਿਆ ਜਿੱਥੇ ਕੀਰਤਨ ਮਹਾਨ ਹੈ ਉੱਥੇ ਕਥਾ ਮਹਾਨ ਹੈ, ਕਥਾ ਕੀਰਤਨ ਸੁਖਦਾਈ। ਇਹ ਸੁਖਾਂ ਦੇ ਦੇਣ ਵਾਲੇ ਸਾਧਨ ਨੇ ਅਤੇ ਭਾਗਾਂ ਵਾਲੇ ਗੁਰੂ ਕੇ ਸਿੱਖ ਸੁਣਦੇ ਨੇ ਆ ਕੇ, ਉਹ ਲਾਭ ਲੈਂਦੇ ਨੇ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਨ। ਗੁਰੂ ਕਿਰਪਾ ਕਰੇ, ਗੁਰੂ ਕਾ ਉਪਦੇਸ਼ ਕੀਰਤਨ ਸਾਡੇ ਹਿਰਦੇ 'ਚ ਵੱਸ ਜਾਵੇ, ਸਤਿਗੁਰੂ ਦੀ ਰਹਿਮਤ ਹੋਵੇ। ਚੱਲ ਰਹੀ ਲੜੀ ਵਾਰ ਕਥਾ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਚੌਜੀ ਪ੍ਰੀਤਮ 1561 ਬਿਕਰਮੀ ਨੂੰ ਹਜ਼ੂਰ ਸੱਚੇ ਪਾਤਸ਼ਾਹ ਜੀ ਪਿਤਾ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਮਾਤਾ ਸਵਰਾਈ ਜੀ ਦੀ ਕੁੱਖੋਂ ਮੱਤੇ ਦੀ ਸਰਾਂ, ਜਿਹਨੂੰ ਅੱਜ ਕੱਲ੍ਹ ਨਾਂਗੇ ਦੀ ਸਰਾਂ ਕਿਹਾ ਜਾਂਦਾ ਹੈ, ਹਜ਼ੂਰ ਦਾ ਅਵਤਾਰ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਏ, ਗੁਰਤਾ ਗੱਦੀ ਦੇ ਮਾਲਕ ਬਣੇ, ਖਡੂਰ ਸਾਹਿਬ ਦੀ ਧਰਤੀ 'ਤੇ ਬੈਠ ਕੇ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿਆ ਕਰਦੇ। ਹਜ਼ੂਰ ਦੇ ਮਨ 'ਚ ਖਿਆਲ ਆਇਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪਤਰੀ, ਸਤਿਗੁਰੂ ਜੀ ਦੀ ਕੋਈ ਸਿੱਖ ਐਸਾ ਮਿਲੇ ਜਿਹੜਾ ਬਚਪਨ ਤੋਂ ਲੈ ਕੇ ਗੁਰੂ ਕਾ ਜੀਵਨ ਸਾਨੂੰ ਕੋਈ ਸੁਣਾ ਸਕਦਾ ਹੋਵੇ। ਸਮਾਂ ਬੀਤਦਾ ਗਿਆ, ਭਾਈ ਬਾਲਾ ਸੰਧੂ ਔਰ ਆਪਣੇ ਨਗਰ ਰਾਏਪੁਰ ਦੀ ਤਲਵੰਡੀ ਤੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੀਦਾਰ ਵਾਸਤੇ ਚੱਲੇ ਆਣ, ਆਣ ਮੱਥਾ ਟੇਕੇ ਆਣ। ਜਦੋਂ ਸਤਿਗੁਰੂ ਦੇਸ਼ਾਂ ਦਸ਼ਾਂਤਰਾਂ ਦਾ ਰਟਨ ਕਰਦੇ ਸੀ, ਭਾਈ ਬਾਲਾ ਨਾਲ ਰਿਹਾ ਹੈ। ਜਦੋਂ ਹਜ਼ੂਰ ਕਰਤਾਰਪੁਰ ਨਿਵਾਸ ਰੱਖਿਆ, ਭਾਈ ਬਾਲਾ ਜੀ ਆਪਣੇ ਨਗਰ ਰਹਿੰਦੇ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਪੱਕੇ ਤੌਰ 'ਤੇ ਕਰਤਾਰਪੁਰ ਆਣ ਵਸਾਇਆ ਸੀ। ਸਤਿਗੁਰੂ ਅੰਗਦ ਸਾਹਿਬ ਕਰਤਾਰਪੁਰ ਸਾਹਿਬ ਆ ਕੇ ਮਿਲੇ ਨੇ, ਇੱਥੇ ਸਤਿਗੁਰਾਂ ਦੀ ਸੇਵਾ ਵਿੱਚ ਰਹੇ। ਭਾਈ ਬਾਲਾ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੀਦਾਰ ਵਾਸਤੇ ਖਡੂਰ ਸਾਹਿਬ ਆਇਆ ਹੈ। ਪੁੱਛਿਆ ਸਤਿਗੁਰਾਂ ਨੇ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਜੀ ਤਲਵੰਡੀ ਨਗਰ ਰਾਏ ਪੋਹੇ ਦੀ ਤਲਵੰਡੀ ਦਾ ਵਾਸੀ ਹਾਂ। ਕੀ ਨਾਮ ਹੈ? ਮੇਰਾ ਨਾਮ ਹੈ ਭਾਈ ਬਾਲਾ। ਸਤਿਗੁਰੂ ਕਹਿਣਗੇ ਮੇਰੇ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ? ਕਹਿਣਗੇ ਜ਼ਰੂਰ ਜੀ, ਮੈਂ ਬਹੁਤ ਸਮਾਂ ਨਾਲ ਰਿਹਾ, ਬੜੀ ਸੰਗਤ ਕੀਤੀ, ਬੜਾ ਆਨੰਦ ਮਾਣਿਆ, ਦੇਸ਼ਾਂ ਪ੍ਰਦੇਸਾਂ ਵਿੱਚ ਸਤਿਗੁਰਾਂ ਦੇ ਨਾਲ ਰਹਿਣ ਦਾ ਸੁਭਾਗ ਬਣਿਆ। ਸਤਿਗੁਰੂ 3 ਸਾਲ ਉਮਰ ਵਿੱਚ ਮੇਰੇ ਨਾਲੋਂ ਗੁਰੂ ਨਾਨਕ ਸਾਹਿਬ ਦੀ ਉਮਰ ਵਡੇਰੀ ਸੀ। ਮੈਂ ਉਹਨਾਂ ਦੇ ਬਚਪਨ ਤੋਂ ਲੈ ਕੇ ਜਵਾਨ ਤੱਕ ਉਮਰ ਤੱਕ ਉਹਨਾਂ ਦਾ ਬੜਾ ਆਨੰਦ ਮਾਣਦਾ ਰਿਹਾ। ਸਤਿਗੁਰੂ ਆਪਣੇ ਸਿੰਘਾਸਨ ਤੋਂ ਉੱਠੇ ਅਤੇ ਭਾਈ ਬਾਲੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਆਓ ਮੁਹਾਰਾ, ਨੇਤਰਾਂ 'ਚੋਂ ਜਲ ਵੀ ਚੱਲ ਪਿਆ। ਹਜ਼ੂਰ ਨੇ ਉਹਨੂੰ ਕੋਲ ਬਿਠਾਇਆ। ਭਾਈ ਬਾਲਾ ਗੁਰੂ ਨਾਨਕ ਮਹਾਰਾਜ ਦੀਆਂ ਜੀਵਨ ਕਥਾਵਾਂ ਸੁਣਾਉਣ ਲੱਗਾ। ਉਹ ਰਾਤ ਵੀ ਸਿਲਸਿਲਾ ਚੱਲਦਾ ਰਿਹਾ। ਦਿਨ ਚੜ੍ਹਿਆ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਭਾਈ ਬਾਲੇ ਨੂੰ ਕੋਲ ਬੁਲਾਇਆ ਔਰ ਗੁਰੂ ਨਾਨਕ ਮਹਾਰਾਜ ਦੇ ਅੰਮ੍ਰਿਤ ਭਰੇ ਬਚਨ ਭਾਈ ਬਾਲਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਿਹਾ। ਇਸ ਤੋਂ ਅੱਗੇ ਇੱਥੋਂ ਤੱਕ ਕੱਲ੍ਹ ਇਤਿਹਾਸ ਦੀ ਬੇਨਤੀ ਕੀਤੀ ਸੀ, ਅਗਲੀ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਹਾਂ, ਕਰਨੀ ਚਾਹੁੰਦਾ ਹਾਂ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਗੁਰ ਅੰਗਦ ਸਿੰਘ ਮੁਖ ਕਹਿਓ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿਨ ਤੋਂ ਕਹਿਣ ਲੱਗੇ,
ਸਭ ਇਤਿਹਾਸ ਸੁਣਾ।
ਹੇ ਭਾਈ ਬਾਲਾ ਜੀ, ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਸੁਣਾਉਣਾ ਕਰੋ।
ਸ੍ਰੀ ਨਾਨਕ ਕੈ ਜਨਮਤ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਨਮ ਤੋਂ ਲੈ ਕੇ ਅਵਤਾਰ ਧਾਰਨ ਤੋਂ।
ਸਕਲ ਕਥਾ ਸਮਝਾ।
ਸਾਰੀ ਜਿਹੜੀ ਕਥਾ ਹੈ ਨਾ, ਉਹ ਸਾਨੂੰ ਸੁਣਾਉਣਾ ਕਰੋ, ਸਮਝਾਉਣਾ ਕਰੋ। ਗੁਰੂ ਕੀ ਕਥਾ ਸੁਣਾਓ। ਭਾਈ ਬਾਲੇ ਨੇ ਹੱਥ ਜੋੜ ਕੇ ਸਤਿਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਇਉਂ ਬੇਨਤੀ ਕਹੀ,
ਜਨਮ ਕਥਾ ਅਣਜਾਣ ਅਗਾਰੀ।
ਸੱਚੇ ਪਾਤਸ਼ਾਹ, ਮੈਂ ਜਨਮ ਦੀ ਕਥਾ ਜਿਹੜੀ ਉਸ ਤੋਂ ਤਾਂ ਅਣਜਾਣ ਹਾਂ, ਮੈਨੂੰ ਪੂਰਾ ਪਤਾ ਨਹੀਂ, ਕਿਉਂਕਿ ਮੇਰੇ ਨਾਲ ਉਮਰ 'ਚ ਵੱਡੇ ਸੀ ਸਤਿਗੁਰੂ ਜੀ।
ਬਹੁਤ ਨਰਨ ਤੇ ਇਹ ਬਦ ਸੁਣੀ,
ਪਰ ਮੈਂ ਤਲਵੰਡੀ ਨਗਰ ਆਪਣੇ ਨਗਰ ਨਿਵਾਸੀ ਬਜ਼ੁਰਗਾਂ ਤੋਂ ਇਸ ਵਿਧੀ ਨਾਲ ਢੰਗ ਨਾਲ ਸੁਣਿਆ ਜੋ ਹੈ।
ਸੋ ਤੋਂ ਪਾਸ ਬਖਾਨ ਤੋਂ ਗੁਣੀ।
ਸੱਚੇ ਪਾਤਸ਼ਾਹ, ਉਸ ਕਥਾ ਨੂੰ ਗੁਣ ਵਿਚਾਰ ਕੇ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ।
ਉਰਜ ਮਾਸ ਕੇ ਪੂਰਨ ਮਾਸੇ।
ਤੱਤੇ ਦਾ ਮਹੀਨਾ ਸੀ ਤੇ ਪੁੰਨਿਆ ਦਾ ਦਿਹਾੜਾ ਸੀ।
ਬਿੰਸਤ ਸਪਤ ਨਛੱਤਰ 84,
ਬਿੰਸਤ 20 ਤੇ ਸਪਤ 7 27 ਨਛੱਤਰ ਗਿਆ ਹੋਇਆ ਸੀ, ਜਿਸ ਦਿਨ ਰਾਏ ਪੋਹੇ ਦੀ ਤਲਵੰਡੀ ਨਗਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ।
ਔਰ ਸੁਣੀ ਸੋ ਘਰੋਂ ਉਚਾਰੇ।
ਹੋਰ ਜੋ ਕੋਈ ਸੁਣਿਆ ਗੁਰੂ ਅੰਗਦ ਸਾਹਿਬ, ਮੈਂ ਆਪ ਜੀ ਦੀ ਸੇਵਾ 'ਚ ਉਚਾਰਨ ਦੱਸਣਾ ਚਾਹੁੰਦਾ ਹਾਂ।
ਪੱਤਰੇ ਜਨਮ ਲਿਖੇ ਦਿਜ ਸਾਰੇ।
ਇੱਕ ਬ੍ਰਾਹਮਣ ਸੀ ਸਾਡੇ ਨਗਰ ਦਾ, ਉਹਨੇ ਸਤਿਗੁਰਾਂ ਦੀ ਸਾਰੀ ਜਨਮ ਪੱਤਰੀ ਜਿਹੜੀ ਉਹ ਲਿਖੀ ਹੋਈ ਹੈ।
ਕਾਲੋ ਨਾਨਕ ਜਨਕ ਜਨੇਜਾ।
ਜਿਹੜੇ ਸਤਿਗੁਰਾਂ ਦੇ ਪਿਤਾ ਸੀ ਨਾ, ਬਾਬਾ ਕਲਿਆਣ ਚੰਦ ਸਾਹਿਬ ਜੀ, ਜਾਣਨਾ ਕਰੋ।
ਧਾਮ ਮਦ ਤਹਿ ਧਰੀ ਲਖੇਜਾ।
ਉਹ ਉਹਨਾਂ ਦੇ ਘਰ ਵਿੱਚ ਧਰੀ ਰੱਖੀ ਹੋਈ ਹੈ, ਉਹ ਆਪ ਤਾਂ ਸੱਚਖੰਡ ਪਿਆਨਾ ਕਰ ਗਏ ਨੇ। ਸਤਿਗੁਰਾਂ ਦੇ ਮਾਤਾ ਜੀ, ਸਤਿਗੁਰਾਂ ਦੇ ਪਿਤਾ ਜੀ ਗੁਰੂ ਨਾਨਕ ਸਾਹਿਬ ਦੇ ਉਸ ਵੇਲੇ ਜੋਤੀ ਜੋਤ ਆਪਣੇ ਕਾਲ ਚਲਾਣਾ ਕਰ ਚੁੱਕੇ ਸਨ। ਹੇ ਸਤਿਗੁਰੂ ਅੰਗਦ ਸਾਹਿਬ, ਉਹਨਾਂ ਦੇ ਘਰੇ ਉਹ ਜਨਮ ਪੱਤਰੀ ਜ਼ਰੂਰ ਰੱਖੀ ਮਿਲ ਜਾਵੇਗੀ।
ਭਾ ਪਰਲੋਕ ਕਾਲ ਬਹੁ ਕਾਲੋ।
ਔਰ ਬਾਬਾ ਕਲਿਆਣ ਚੰਦ ਜੀ ਨੂੰ ਪਰਲੋਕ ਗਮਨ ਕੀਤਿਆਂ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ।
ਜੀਵਤ ਅਨਜ ਨਾਮ ਤਹਿ ਲਾਲੋ।
ਪਰ ਬਾਬਾ ਕਲਿਆਣ ਚੰਦ ਜੀ ਦੇ ਛੋਟੇ ਭਰਾ ਸੀ ਬਾਬਾ ਲਾਲੂ ਜੀ, ਸਤਿਗੁਰਾਂ ਦੇ ਚਾਚਾ ਜੀ ਲੱਗਦੇ ਸਨ ਗੁਰੂ ਨਾਨਕ ਸਾਹਿਬ ਜੀ ਦੇ, ਉਹ ਜਿਹੜੇ ਨੇ ਤਲਵੰਡੀ ਨਗਰ ਵਿੱਚ ਹਨ।
ਬਿਰਧ ਬੈਸ ਬਾਪ ਬਲ ਬਿਨਾ।
ਉਹਨਾਂ ਦਾ ਜਿਹੜਾ ਸਰੀਰ ਉਹ ਬਹੁਤ ਬਿਰਧ ਹੋ ਚੁੱਕਾ ਹੈ ਅਤੇ ਸਰੀਰ ਦਾ ਬਲ ਵੀ ਹੁਣ ਨਾਸ ਹੋ ਚੁੱਕਾ ਹੈ, ਵੱਡੀ ਭਾਰੀ ਉਮਰ ਦੇ ਹਨ।
ਬੀਤੇ ਬਰਖ ਵਿਸਾਲ।
ਔਰ ਬਹੁਤੇ ਜ਼ਿੰਦਗੀ ਦੇ ਸਮੇਂ ਬਤੀਤ ਹੋ ਗਏ ਨੇ, ਸਾਲ ਕਈ ਸਾਲਾਂ ਦੇ ਬਜ਼ੁਰਗ ਹਨ।
ਤਲਵੰਡੀ ਮੈਂ ਸਜਨ ਤਿਸ।
ਉਹਨਾਂ ਦਾ ਜਿਹੜਾ ਘਰ ਹੈ ਨਾ, ਉਹ ਤਲਵੰਡੀ ਨਗਰ ਚ ਰਾਏ ਪੋਹੇ ਦੀ ਤਲਵੰਡੀ ਵਿੱਚ ਬਾਬਾ ਲਾਲੂ ਜੀ ਨਿਵਾਸ ਰੱਖਦੇ ਹਨ।
ਸੁਣੋ ਸੁਰੋਣ ਗੁਰਦਿਆਲ।
ਔਰ ਹੇ ਦਿਆਲੂ ਕਿਰਪਾਲੂ ਸਤਿਗੁਰੂ ਅੰਗਦ ਸਾਹਿਬ ਜੀ, ਸੁਣਨਾ ਕਰੋ।
ਚੌਪੇ ਸ੍ਰੀ ਅੰਗਦ ਸੁਣ ਉਰ ਬਹੁ ਹਰਖਾ। ਪਾਤਸ਼ਾਹ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੁਣ ਕਰਕੇ ਬੜਾ ਚਿੱਤ ਪ੍ਰਸੰਨ ਹੋਇਆ, ਖੁਸ਼ੀ ਦੇ ਸਹਿਤ ਹੋਏ।
ਪਰਮ ਪ੍ਰੇਮ ਜਿਉਂ ਜਲ ਧਰ ਵਰਖਾ,
ਐਂ ਜਾਣਾ ਜਿਵੇਂ ਪ੍ਰੇਮ ਦਾ ਬੱਦਲ ਹੀ ਵਰ ਪਿਆ ਹੋਵੇ ਨਾ, ਬੱਦਲ ਦੀ ਵਰਖਾ ਜਿਵੇਂ ਹੁੰਦੀ ਹੈ, ਇਉਂ ਪ੍ਰੇਮ ਦੇ ਸਹਿਤ ਹੋਏ ਸਤਿਗੁਰੂ ਜੀ।
ਬੋਲੇ ਗਿਰਾ ਰਸਾਲ ਕਿਰਪਾਲਾ,
ਔਰ ਬਹੁਤ ਹੀ ਭਾਰੀ ਰਾਸਦਾਇਕ ਕਿਰਪਾਲੂ ਸਤਿਗੁਰੂ ਜੀ ਇਉਂ ਬਚਨ ਬੋਲਣ ਲੱਗੇ, ਕਹਿਣ ਲੱਗੇ,
ਕਿਤ ਬਿਦ ਲੀਜਾ ਪਤਰੇ ਬਾਲਾ।
ਹੇ ਭਾਈ ਬਾਲਾ ਜੀ, ਕਿਸੇ ਵਿਧੀ ਨਾਲ, ਕਿਸੇ ਢੰਗ ਨਾਲ ਉਹ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਸਾਨੂੰ ਲੈਣਾ ਕਰੋ।
ਐਸਾ ਕੌਣ ਮੀਤ ਸਿੱਖ ਹੋਏ,
ਇਹੋ ਜਿਹਾ ਕਿਹੜਾ ਮਿੱਤਰ ਸਿੱਖ ਹੈ ਜਿਹੜਾ ਇਹ ਸੇਵਾ ਕਰ ਸਕਦਾ ਹੋਵੇ।
ਪਤਰੀ ਕੋ ਦਰਸਾਵਾ ਜੋਏ,
ਜਿਹੜਾ ਸਾਡੇ ਗੁਰੂ ਪਾਤਸ਼ਾਹ ਦੀ ਜਨਮ ਪੱਤਰੀ ਲਿਆ ਕੇ ਸਾਨੂੰ ਵਿਖਾ ਦੇਵੇ, ਲਿਆ ਦੇਵੇ।
ਬਾਲਾ ਕਹਾ ਖੋਜ ਜੋ ਕੀਜਾ,
ਭਾਈ ਬਾਲਾ ਜੀ ਕਹਿਣਗੇ ਮਹਾਰਾਜ ਜੇ ਖੋਜੀਏ ਨਾ, ਭਾਲ ਕਰੀਏ,
ਤੋਹ ਨਿਸ਼ਚਾ ਪੱਤਰੀ ਕਰ ਲੀਜਾ,
ਫਿਰ ਮੈਨੂੰ ਨਿਸ਼ਚਾ ਹੈ ਕਿ ਆਪਣੇ ਹੱਥ ਵਿੱਚੋਂ ਪੱਤਰੀ ਆ ਸਕਦੀ ਹੈ, ਮਿਲ ਸਕਦੀ ਹੈ ਜਨਮ ਪੱਤਰੀ ਸਤਿਗੁਰਾਂ ਦੀ।
ਲਾਲੂ ਆਲਾ ਮਿਲਕਰ ਤਾਸੋ,
ਜਿਹੜੇ ਬਾਬਾ ਆਲੂ ਜੀ ਹੈ ਨਾ, ਲਾਲੂ ਜੀ ਹੈ ਨਾ, ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਬਾਬਾ ਕਲਿਆਣ ਚੰਦ ਜੀ ਦੇ ਛੋਟੇ ਭਰਾਤਾ ਜੀ, ਉਹਨਾਂ ਦੇ ਪਾਸੋਂ
ਖੁਜਵਾਵਾਂ ਜਬ ਤਿਸਕੇ ਪਾਸੋ,
ਜੇ ਸਤਿਗੁਰੂ ਕਿਸੇ ਸਿੱਖ ਨੂੰ ਭੇਜੋ ਤਾਂ ਖੁਜਵਾ ਲਵੇ, ਭਾਲ ਕਰਾ ਲਵੇ ਤਿਸ ਦੇ ਪਾਸੋਂ, ਤਾਂ ਜ਼ਰੂਰ ਉਹ ਜਨਮ ਪੱਤਰੀ ਮਿਲ ਜਾਵੇਗੀ।
ਤਾਂ ਕਰ ਆਵਹ ਪਠਵੋ ਕੋਈ,
ਮਹਾਰਾਜ ਆਪ ਕਿਰਪਾ ਕਰਕੇ ਕਿਸੇ ਸਿੱਖ ਨੂੰ ਉਹਦੇ ਪਾਸ ਭੇਜ ਦਿਓ ਜੀ।
ਹੇਰੋ ਪੂਰ ਮਨੋਰਥ ਹੋਏ,
ਫਿਰ ਹੇਰੋ ਵੇਖਿਓ ਸਤਿਗੁਰੂ, ਜ਼ਰੂਰ ਇਹ ਆਪ ਜੀ ਦਾ ਮਨੋਰਥ ਜਿਹੜਾ ਨਾ, ਇੱਛਾ ਜਿਹੜੀ ਹੈ ਉਹ ਸਤਿਗੁਰੂ ਜ਼ਰੂਰ ਪੂਰੀ ਹੋ ਜਾਵੇਗੀ।
ਦੋਹਰਾ ਸ੍ਰੀ ਅੰਗਦ ਭਾਖੇ ਗਿਰਾ,
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਕਹਿਣ ਲੱਗੇ,
ਹੋ ਵਾਹ ਤੁਮ ਤੇ ਕਾਮ,
ਹੇ ਭਾਈ ਬਾਲਾ ਜੀ ਤੁਹਾਡੇ ਤੋਂ ਬਗੈਰ ਹੋਰ ਕੌਣ ਇਹ ਕੰਮ ਕਰ ਸਕਦਾ ਹੈ।
ਆਹੇ ਨਗਰ ਮੈਂ ਰਹਤ ਹੋ,
ਤੁਸੀਂ ਉਸੇ ਨਗਰ ਦੇ ਰਹਿਣ ਵਾਲੇ ਹੋ, ਗੁਰੂ ਨਾਨਕ ਸਾਹਿਬ ਦੇ ਨਗਰ ਦੇ ਰਹਿਣ ਵਾਲੇ ਹੋ,
ਖਜਵਾਵੋ ਤਹਿ ਧਾਮ,
ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਜਨਮ ਪੱਤਰੀ ਜਿਹੜੀ ਉਹ ਖੁਜਵਾਓ, ਪਾਲਣਾ ਕਰੋ।
ਚੌਪਏ ਕਹ ਬਾਲਾ ਮੁਖ ਸਸਾ ਸੁਦਾ ਸੀ,
ਔਰ ਚੰਦਰਮਾ ਵਰਗੇ ਮੂੰਹ ਚੋਂ ਕਹਿੰਦੇ ਅੰਮ੍ਰਿਤ ਭਰੇ ਬਚਨ, ਭਾਈ ਬਾਲਾ ਜੀ ਬੇਨਤੀ ਪੂਰਵਕ ਇਉਂ ਕਹਿਣ ਲੱਗੇ,
ਸ੍ਰੀ ਅੰਗਦ ਸੁਣੀਐ ਸੁਖ ਰਾਸੇ,
ਹੇ ਸਤਿਗੁਰੂ ਸੁਖਾਂ ਦੀ ਰਾਸ, ਸੁਖਾਂ ਦੀ ਅਵਧੀ, ਗਰੀਬ ਨਵਾਜ ਸਤਿਗੁਰੂ ਅੰਗਦ ਸਾਹਿਬ ਜੀ ਸੁਣਨਾ ਕਰੋ।
ਏਕ ਸਿੱਖ ਦੀਜਾ ਮੁਝ ਸਾਥੋ,
ਸੱਚੇ ਪਾਤਸ਼ਾਹ ਮੇਰੇ ਨਾਲ ਇੱਕ ਸਿੱਖ ਦੀ ਡਿਊਟੀ ਲਾ ਕੇ ਭੇਜ ਦਿਓ, ਮੈਨੂੰ ਸਿੱਖ ਦੇ ਦਿਓ ਇੱਕ ਨਾਲ ਜਾਣ ਵਾਲਾ।
ਜਾਵ ਹੈ ਜਸ ਪਦ ਦੀਨਾ ਨਾਥੋ,
ਮੈਂ ਸੱਚੇ ਪਾਤਸ਼ਾਹ ਸਿੱਖ ਨੂੰ ਨਾਲ ਜਾ ਕੇ ਜਸ ਪਦ ਛੇਤੀ ਨਾਲ ਉਹਦੇ ਪਾਸ ਬਾਬਾ ਲਾਲੂ ਜੀ ਦੇ ਜਾਵਾਂਗੇ।
ਲਾਲੂ ਆਲਾ ਲਿਹੈ ਟੋਲਾਏ,
ਤੇ ਬਾਬਾ ਲਾਲੂ ਜੀ ਦੇ ਘਰ ਵਿੱਚ ਅਸੀਂ ਉਹ ਟੋਲ ਲਵਾਂਗੇ, ਭਾਲ ਲਵਾਂਗੇ ਜਨਮ ਪੱਤਰੀ।
ਅਨਹਗੇ ਹਮ ਜੇ ਤਹੇ ਪਾਏ,
ਜੇ ਉਹਨਾਂ ਨੇ ਸਤਿਗੁਰੂ ਜੀ ਲੱਭ ਲਈ ਅਸੀਂ ਤੇ ਮਿਲ ਗਈ ਉਹਨਾਂ ਨੇ ਦੇ ਦਿੱਤੀ, ਤੇ ਜ਼ਰੂਰ ਆਪ ਜੀ ਕੋਲ ਲੈ ਕੇ ਆਵਾਂਗੇ।
ਗੁਰ ਪ੍ਰਸਿੱਧ ਬਲ ਪਰ ਤਬ,
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਹੀ ਚਿੱਤ ਪ੍ਰਸੰਨ ਹੋਇਆ ਭਾਈ ਬਾਲੇ ਦੇ ਉੱਪਰ, ਹਜ਼ੂਰ ਸੱਚੇ ਪਾਤਸ਼ਾਹ ਦੀ ਖੁਸ਼ੀ ਹੋਈ।
ਜਿਤ ਕਰਤਾਰ ਨਾ ਬਿਸਰਾ ਔਰ ਕਾਪ,
ਹਜ਼ੂਰ ਅਸੀਸ ਬਖਸ਼ੀ ਭਾਈ ਬਾਲਿਆ, ਤੇਰੇ ਹਿਰਦੇ 'ਚ ਕਰਤਾਰ ਨਾ ਕਰੇ ਵਿਸਰੇ, ਤੇਰੇ ਤੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਹੋਣ।
ਲਾਲਾ ਪੰਨੂ ਸਿੱਖ ਸਦਾਇਆ,
ਧੰਨ ਗੁਰੂ ਅੰਗਦ ਸਾਹਿਬ ਨੇ ਭਾਈ ਲਾਲਾ ਪੰਨੂ ਸਿੱਖ ਸੀ ਹਜ਼ੂਰ ਨੇ ਉਹਨੂੰ ਕੋਲ ਸੱਦਿਆ,
ਸਿਰੇ ਮੁਖ ਤੇ ਇਹ ਵਾਕ ਅਲਾਇਆ,
ਆਪਣੇ ਮੁਖਾਰ ਬਿੰਦ ਤੋਂ ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਬਚਨ ਕਹਿਣਾ ਕੀਤੇ,
ਗੁਰ ਸਿੱਖੇ ਤੁਮ ਮਹਿ ਅਦਕਾਏ,
ਹੇ ਭਾਈ ਲਾਲੂ, ਭਾਈ ਲਾਲਾ ਪੰਨੂ ਤੇਰੇ 'ਚ ਪਰਮੇਸ਼ਰ ਦੀ ਬਖਸ਼ੀ ਹੋਈ ਸਿੱਖੀ ਬਹੁਤ ਹੈ।
ਜਿਵ ਸਾਵਨ ਸਰਤਾ ਬਹੁਤ ਆਏ,
ਜਿਵੇਂ ਸਾਉਣ 'ਚ ਝੜੀ ਲੱਗਦੀ ਹੈ, ਮੀਂਹ ਪੈਂਦਾ ਹੈ ਨਾ, ਅਤੇ ਜਿਹੜੀਆਂ ਨਦੀਆਂ ਨੇ ਉਹ ਭਰੀਆਂ ਵਗਦੀਆਂ ਨੇ, ਇਉਂ ਗੁਰੂ ਕੀ ਸਿੱਖੀ ਤੇਰੇ ਹਿਰਦੇ 'ਚ ਭਰੀ ਹੋਈ ਹੈ।
ਦੋਹਰਾ ਬਾਲੇ ਸੰਗ ਜਈਆ ਤਹਾਂ,
ਭਾਈ ਬਾਲੇ ਦੇ ਨਾਲ ਤੁਸੀਂ ਜਾਓ,
ਜਹਾਂ ਜਨਮਿਓ ਮਮ ਨਾਥ,
ਉਸ ਥਾਂ ਤੇ ਜਾਓ ਜਿੱਥੇ ਸਾਡੇ ਨਾਥ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਹੈ।
ਭਵ ਪੱਤਰੀ ਕੋ ਆਣਕਾ,
ਉੱਥੋਂ ਸਤਿਗੁਰਾਂ ਦੀ ਜਨਮ ਪੱਤਰੀ ਨੂੰ ਲਿਆ ਕਰਕੇ,
ਕੀਜਾ ਜਨਮ ਸਕਾਥ,
ਹੇ ਭਾਈ ਆਪਣੇ ਜਨਮ ਨੂੰ ਤੁਸੀਂ ਸਕਾਥ ਸਕਾ ਸਾਰਥ ਸਫਲਾ ਕਰਨਾ ਕਰੋ।
ਚੌਪੇ ਸੁਣ ਸੁਰਤ ਬਚਨ ਸਮਾਤ ਨਾ ਅੰਗਾ।
ਭਾਈ ਲਾਲਾ ਪੰਨੂ ਗੁਰੂ ਕਾ ਸਿੱਖ ਗੁਰੂ ਕੇ ਬਚਨ ਸੁਣ ਕਰਕੇ ਨਾ ਅੰਗਾਂ ਵਿੱਚ ਨਹੀਂ ਸਮਾਉਂਦਾ, ਬੜੀ ਖੁਸ਼ੀ ਦੇ ਸਹਿਤ ਹੋਇਆ।
ਭਾਇਓ ਤਿਆਰ ਚੱਲਣ ਕੋ ਸੰਗਾ।
ਭਾਈ ਬਾਲੇ ਦੇ ਨਾਲ ਚੱਲਣ ਵਾਸਤੇ ਸ਼ੀਘਰ ਹੀ ਛੇਤੀ ਨਾਲ ਤਿਆਰ ਹੋ ਗਿਆ।
ਧੰਨ ਭਾਗ ਆਪਣੇ ਘਰ ਜਾਣੇ।
ਆਪਣੇ ਭਾਗਾਂ ਨੂੰ ਧਨਤਾ ਦੇ ਯੋਗ ਸਮਝਿਆ ਵੀ ਸਤਿਗੁਰੂ ਨੇ ਮੈਨੂੰ ਸੇਵਾ ਵਿੱਚ ਲਾਇਆ ਹੈ।
ਪਤਰੇ ਨਾਨਕ ਦਰਸ਼ਨ ਮਾਨੇ।
ਔਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਹਨਾਂ ਦੀ ਜਨਮ ਪੱਤਰੀ ਦੁਆਰਾ ਹੀ ਦਰਸ਼ਨ ਦੀਦਾਰ ਹੋ ਜਾਣਗੇ।
ਬੰਦਨ ਕਰ ਸੁਣ ਸਤ ਕਰਤਾਰ।
ਔਰ ਸਤਿਗੁਰੂ ਗਰੀਬ ਨਿਵਾਜ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕ ਕੇ ਵੰਦਨਾ ਕਰਕੇ ਸਤ ਕਰਤਾਰ ਕਹਿ ਕੇ ਚੱਲ ਪੈ।
ਚਲਤ ਭਾਏ ਨਾਨਕ ਉਰ ਧਾਰ।
ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਹਿਰਦੇ ਧਿਆਨ ਧਰਦੇ ਚੱਲੇ ਹਨ।
ਮਗ ਮਹਿ ਮਹਿਮਾ ਅਮੀ ਪਟੰਤਰ।
ਔਰ ਸਤਿਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਸਰੀਖੀ ਜਿਹੜੀ ਮਹਿਮਾ ਵਡਿਆਈ ਹੈ ਨਾ, ਉਹ ਰਸਤੇ ਚ ਕਰਦੇ ਜਾਂਦੇ ਹਨ ਭਾਈ ਬਾਲੇ ਦੇ ਨਾਲ ਸਾਂਝੀ।
ਕਹਿਤ ਸੁਣਤ ਜੁਗ ਚਲਤ ਨਿਰੰਤਰ।
ਔਰ ਨਿਰੰਤਰ ਇੱਕ ਰਾਸ ਦੋਵੇਂ ਜਾਣੇ ਰਸਤੇ ਵਿੱਚ ਚੱਲਦੇ ਆਉਂਦੇ ਨੇ ਤੇ ਵਿਚਾਰਾਂ ਕਰਦੇ ਆਉਂਦੇ ਹਨ।
ਪਹੁੰਚ ਜਾਵ ਤਲਵੰਡੀ ਜਾ।
ਜਦੋਂ ਤਲਵੰਡੀ ਨਗਰ ਰਾਏ ਪੋਹੇ ਦੀ ਤਲਵੰਡੀ ਵਿੱਚ ਜਦੋਂ ਪਹੁੰਚੇ,
ਲਾਲੂ ਆਲਾ ਮਿਲ ਏ ਆ।
ਔਰ ਬਾਬਾ ਲਾਲੂ ਜੀ ਨੂੰ ਜਾ ਕਰਕੇ ਆ ਘਰ ਵਿੱਚ ਜਾ ਕੇ ਮਿਲੇ ਹਨ।
ਕਰ ਬੰਦਨ ਪੁਨ ਬਚਨ ਉਚਾਰਾ।
ਫਿਰ ਉਸ ਵੇਲੇ ਖਾਲਸਾ ਜੀ ਬਾਬਾ ਲਾਲੂ ਜੀ ਨੂੰ ਬੰਦਨ ਨਮਸਕਾਰ ਕਰਕੇ ਇਉਂ ਬੇਨਤੀ ਕਹਿਣਾ ਕੀਤੀ ਭਾਈ ਬਾਲੇ ਨੇ,
ਹੁਣ ਲਾਲੂ ਇੱਕ ਪਰ ਉਪਕਾਰਾ।
ਹੇ ਬਾਬਾ ਲਾਲੂ ਜੀ, ਸਾਡੀ ਬੇਨਤੀ ਸੁਣੋ, ਇੱਕ ਪਰੇ ਉਪਕਾਰ ਵਾਲਾ ਕੰਮ ਹੈ ਤੁਹਾਡੇ ਤੱਕ।
ਦੋਹਰਾ ਸੋਧਿਓ ਹਮ ਜੋ ਗੁਰ ਭਾਇਓ।
ਮੈਂ ਜੋ ਨਿਰਣਾ ਕਰਕੇ ਵੇਖਿਆ ਨਾ ਗੁਰੂ ਨਾਨਕ ਸਾਹਿਬ ਦਾ ਸਰੂਪ,
ਅੰਗਦ ਪਰਮ ਨਿਧਾਨ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਹੀ ਪਰਮ ਕਿਰਪਾਲੂ ਦਿਆਲੂ ਨਿਧਾਨ ਖਜ਼ਾਨੇ ਨੇ ਕਿਰਪਾ ਦੇ।
ਸ੍ਰੀ ਨਾਨਕ ਪੁਨ ਤਿਨ ਬਿਖਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਸਰੂਪ ਗੁਰੂ ਅੰਗਦ ਸਾਹਿਬ ਦੇ ਅੰਦਰ
ਭੇਦ ਨਾ ਕੋ ਜਾਣ।
ਕੋਈ ਭੇਦ ਫਰਕ ਨਾ ਬਾਬਾ ਜੀ ਜਾਣੋ, ਉਹੀ ਸਰੂਪ ਹਨ ਜਿਹੜੀ ਸੱਤੇ ਬਲਵੰਡੇ ਨੇ ਵੀ ਪੰਜਵੇਂ ਸਰੂਪ ਵੇਲੇ ਬੇਨਤੀ ਕੀਤੀ ਸੀ ਨਾ, ਜੋਤ ਓਹਾ ਜੁਗਤ ਸਾਏ ਸਹਿਕਾਇਆਂ ਫੇਰ ਪਲਟੀਐ। ਹੇ ਬਾਬਾ ਲਾਲੂ ਜੀ, ਗੁਰੂ ਨਾਨਕ ਸਾਹਿਬ ਵਾਲੇ ਇੰਨ ਬਿੰਨ ਸਰੂਪ ਨੇ ਗੁਰੂ ਅੰਗਦ ਸਾਹਿਬ।
ਚੌਪੇ ਦੇਨੇ ਅੰਗਤ ਕੋ ਗੁਰ ਗੁਰਿਆਏ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਿਆਈ ਜਿਹੜੀ ਹੈ ਨਾ, ਗੁਰਤਾ ਗੱਦੀ, ਉਹ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀ ਬਖਸ਼ੀ ਸੀ।
ਤਿੰਨ ਪੱਤਰੇ ਤੁਮ ਸੋ ਮੰਗਵਾਏ।
ਉਹਨਾਂ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਵਾਲੀ ਜਨਮ ਪੱਤਰੀ ਜਿਹੜੀ ਹੈ ਤੁਹਾਡੇ ਤੋਂ ਮੰਗਵਾਉਣਾ ਕੀਤੀ ਹੈ।
ਲਾਲਸ ਹੇਰਨ ਤਾਸ ਬਸਾਲਾ।
ਉਹਨਾਂ ਨਾਲ ਹੀ ਦਾਸ ਸੇਵਕ ਜਿਹੜੇ ਨਾ ਵੇਖਣ ਵਾਸਤੇ ਨਾਲ ਭੇਜਿਆ ਹੈ।
ਸੁਣ ਕਰ ਸਿੱਖ ਪਠਿਓ ਤਤਕਾਲ।
ਸਤਿਗੁਰੂ ਜੀ ਨੇ ਉਹ ਜਨਮ ਪੱਤਰੀ ਵੇਖਣ ਵਾਸਤੇ ਲਾਲ ਸਾਹਿਬ ਮਨ 'ਚ ਸਤਿਗੁਰਾਂ ਦੇ ਤੇ ਆ ਸਿੱਖ ਮੇਰੇ ਨਾਲ ਭਾਈ ਲਾਲਾ ਪੰਨੂ ਸਿੱਖ ਭੇਜਿਆ ਸਤਿਗੁਰਾਂ ਨੇ।
ਲਾਲੋ ਕਹਾ ਨਾ ਮੁਝ ਸੁਧ ਕੋ।
ਬਾਬਾ ਲਾਲੂ ਜੀ ਕਹਿਣ ਕੇ ਮੈਨੂੰ ਤਾਂ ਭਾਈ ਕੋਈ ਖਬਰ ਨਹੀਂ ਵੀ ਕਿੱਥੇ ਉਹ ਪਈ ਹੋਈ ਹੈ ਜਨਮ ਪੱਤਰੀ।
ਭਾਵ ਪੱਤਰੇ ਤੁਮ ਜਾਚਤ ਜੋ।
ਜਿਹੜੀ ਜਨਮ ਪੱਤਰੀ ਤੂੰ ਮੰਗ ਰਿਹਾ ਨਾ ਗੁਰੂ ਨਾਨਕ ਸਾਹਿਬ ਵਾਲੀ, ਉਹ ਮੈਨੂੰ ਨੀ ਪਤਾ ਵੀ ਕਿੱਥੇ ਹੈ।
ਨਾਨਕ ਕਹਿ ਤੁਮ ਬਹੁਤ ਪਿਆਰੇ।
ਹੇ ਭਾਈ ਬਾਲਿਆ, ਤੂੰ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਨਿਕਟ ਵਰਤੀ ਪਿਆਰਾ ਸਿੱਖ ਰਿਹਾ ਹੈ।
ਹਮ ਸੋ ਕਹੋ ਸਭ ਭੇਦ ਵਿਚਾਰੇ।
ਉਹ ਮੈਨੂੰ ਸਾਰੇ ਭੇਦ ਵਿਚਾਰ ਕਰਕੇ ਨਿਰਣਾ ਕਰਕੇ ਦੱਸ।
ਗੁਰ ਅੰਗਦ ਹੋਇ ਕਾ ਸ੍ਰੀ ਚੰਦ।
ਇਹ ਦੱਸ ਵੀ ਗੁਰੂ ਅੰਗਦ ਸਾਹਿਬ ਗੁਰਤਾ ਗੱਦਕ ਨੇ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਗੁਰਤਾ ਗੱਦੀ ਦਾ ਮਾਲਕ ਕੌਣ ਹੈ ਇਹ ਭਾਈ ਬਾਲਿਆ ਦੱਸ।
ਮੰਜੇ ਕੇ ਢਗ ਆਨੰਦ ਕੰਦ।
ਸੁਖਾਂ ਦੇ ਦੇਣ ਵਾਲੀ, ਸੁਖਾਂ ਦਾ ਮੂਲ ਰੂਪ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੀ ਜਿਹੜੀ ਮੰਜੀ ਸਿੰਘਾਸਣ ਹੈ ਨਾ, ਉਹ ਦੱਸ ਵੀ ਬਾਬੇ ਸ੍ਰੀ ਚੰਦ ਕੋਲ ਹੈ ਕਿ ਗੁਰੂ ਅੰਗਦ ਸਾਹਿਬ ਦੇ ਪਾਸ ਹੈ।
ਸੁੱਤ ਨੇ ਲਈ ਕੇ ਸੇਵਕ ਪਾਏ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਪੁੱਤਰ ਨੇ ਗੁਰਤਾ ਗੱਦੀ ਲਈ ਹੈ ਕਿ ਸੇਵਕ ਨੂੰ ਪ੍ਰਾਪਤ ਹੋਈ ਹੈ।
ਤਖ਼ਤ ਬੈਸ ਕਿਸ ਗੁਰਤਾ ਆਏ।
ਤਖ਼ਤ ਤੇ ਬੈਠਣ ਦੀ ਇਹ ਜ਼ਿੰਮੇਵਾਰੀ ਜਿਹੜੀ ਡਿਊਟੀ ਸੇਵਾ ਹੈ, ਇਹ ਕਿਸ ਦੇ ਜ਼ਿੰਮੇ ਆਈ ਹੈ।
ਦੋਹਰਾ ਕਹਿ ਬਾਲਾ ਅੰਗਦ ਗੁਰੂ।
ਉਸ ਵੇਲੇ ਹੱਥ ਜੋੜ ਕੇ ਬਾਬਾ ਲਾਲੂ ਜੀ ਦੇ ਸਾਹਮਣੇ ਭਾਈ ਬਾਲਾ ਜੀ ਕਹਿਣਗੇ, ਬਾਬਾ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ
ਪਾਤਸ਼ਾਹ
ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਗੁਰਤਾ ਗੱਦੀ ਦੇ ਸਿੰਘਾਸਣ 'ਤੇ ਬਿਠਾਇਆ ਸੀ। ਬੜੀ ਭਾਰੀ ਪਰਖ ਕੀਤੀ। ਇੱਕ ਵਾਰ ਜਦੋਂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਖੇਤੀ ਕਰਵਾ ਰਹੇ ਸੀ, ਧਾਨ ਵਿੱਚੋਂ ਝੋਨੇ ਵਿੱਚੋਂ ਡੀੜਾ ਕਢਵਾ ਰਹੇ ਸੀ, ਉਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਾਬਾ ਲਹਿਣਾ ਜੀ ਖਾਲਸਾ ਜੀ ਲੂਣ ਦਾ ਬੋਝਾ ਭਾਰ ਚੁੱਕਿਆ ਹੋਇਆ ਅਤੇ ਘਰ ਆਏ। ਸੋ ਮਾਤਾ ਸੁਲੱਖਣੀ ਜੀ ਨੂੰ ਮਿਲੇ ਅਤੇ ਪੁੱਛਿਆ, ਲੂਣ ਸਿੱਟ ਦਿੱਤਾ, ਰੱਖ ਦਿੱਤਾ ਘਰ ਵਿੱਚ, ਬੇਨਤੀ ਕੀਤੀ, ਮਾਤਾ ਜੀ ਸਤਿਗੁਰੂ ਜੀ ਕਿੱਥੇ ਨੇ? ਦੱਸਿਆ ਵੀ ਸਿੱਖਾਂ ਨੂੰ ਲਿਜਾ ਕੇ ਉਹ ਬਾਹਰ ਧਾਨ ਵਿੱਚੋਂ ਡੀਲਾ ਕਢਵਾ ਰਹੇ ਨੇ। ਦੱਸੀ ਨਿਸ਼ਾਨੀ ਦੇ ਮੁਤਾਬਕ ਬਾਹਰ ਚਲੇ ਗਏ, ਵੇਖਿਆ ਸਿੱਖ ਸੇਵਾ ਵਿੱਚ ਲੱਗੇ ਹੋਏ ਨੇ। ਬਾਬਾ ਲਹਿਣਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਮੈਨੂੰ ਵੀ ਸੇਵਾ ਵਿੱਚ ਲਾਉਣ। ਸਤਿਗੁਰਾਂ ਨੇ ਰੰਬੀ ਫੜਾ ਕੇ ਉਹ ਝੋਨੇ ਵਿੱਚੋਂ ਗੰਦ ਕੱਢਣ ਵਾਸਤੇ ਲਾ ਲਏ। ਕੋਈ ਸਮੇਂ ਬਾਅਦ ਹਜ਼ੂਰ ਕਹਿਣਗੇ, ਪੁਰਖਾ ਆਹ ਜਿਹੜਾ ਕੱਢਿਆ ਹੋਇਆ ਡੀਲਾ ਹੈ ਨਾ ਪੱਠੇ, ਉਹ ਮਿੱਟੀ ਗਾਰ ਵਾਲੇ ਸੀ। ਸਤਿਗੁਰੂ ਕਹਿਣਗੇ, ਇਹ ਪੰਡ ਬੰਨ ਕੇ ਸਿਰ 'ਤੇ ਰੱਖ ਦਿੱਤੇ। ਜਦੋਂ ਪੰਡ ਬੰਨ ਕੇ ਸਿਰ 'ਤੇ ਰੱਖੀ, ਉਹ ਮਿੱਟੀ ਗਾਰ 'ਚ ਆਉਂਦੀ ਸੀ, ਸਾਰੇ ਦਸਤਾਰ ਵੀ ਲਿਬੜ ਗਏ, ਕੱਪੜੇ ਵੀ ਲਿਬੜ ਗਏ। ਜਦੋਂ ਘਰ ਲਿਆ ਕੇ ਉਹ ਪੱਠੇ ਸਿੱਟੇ, ਮਾਤਾ ਸੁਲੱਖਣੀ ਜੀ ਸਤਿਗੁਰੂ ਗਰੀਬ ਨਿਵਾਸ ਜਦੋਂ ਆਏ, ਕਹਿਣਗੇ, ਮਹਾਰਾਜ ਤੁਸੀਂ ਬੜਾ ਅਨੋਖਾ ਸੁਭਾਅ ਤੁਹਾਡਾ, ਸਿੱਖ ਆਇਆ ਅਤੇ ਉਹਦੇ ਕੱਪੜੇ ਸੋਹਣੇ ਸੀ, ਸਾਰੇ ਲਿਬੜ ਗਏ ਮਿੱਟੀ ਨਾਲ, ਖਰਾਬ ਕਰਕੇ ਰੱਖ ਦਿੱਤੇ, ਚਿੱਕੜ 'ਚ ਆਉਂਦਾ ਆਇਆ ਹੈ। ਸਤਿਗੁਰੂ ਕਹਿਣ ਲੱਗੇ, ਸੁਲੱਖਣੀ ਖਿਆਲ ਕਰਕੇ ਵੇਖ, ਇਹ ਚਿੱਕੜ ਹੈ ਕਿ ਦੀਨ ਇਹ ਪੰਡ ਹੈ ਕਿ ਦੀਨ ਦੁਨੀ ਦਾ ਛਤਰ ਝੁੱਲਦਾ ਹੈ। ਅੜ ਚਿੱਕੜ ਗਾਰੇ ਦੀਆਂ ਛਿੱਟਾਂ ਕਹਿੰਦੀਆਂ, ਇਹ ਅਤਰ ਫਲੇਟ ਦੀਆਂ ਛਿੱਟਾਂ ਨੇ, ਕੇਸਰ ਛਿੜਕਿਆ ਹੋਇਆ ਹੈ। ਜਦੋਂ ਮਾਤਾ ਜੀ ਨੇ ਵੇਖਿਆ, ਸਾਰਾ ਨਜ਼ਾਰਾ ਪ੍ਰਤੀਤ ਹੋਇਆ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਪਣੀ ਮਰਿਆਦਾ ਆਪ ਹੀ ਜਾਣ ਸਕਦੇ ਹੋ। ਬੜੀ ਪਰਖ ਕੀਤੀ ਸਿੱਖਾਂ ਦੀ ਅਤੇ ਪੁੱਤਰਾਂ ਦੀ। ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਂ ਨੇ, ਜਾਂ ਸੁੱਧ ਹੋ ਸੁੱਤਾਂ ਲਹਿਣਾ ਟਿੱਕਿਓ ਨੇ। ਬੜੀ ਪਰਖ ਕੀਤੀ ਸੀ ਪੁੱਤਰਾਂ ਦੀ। ਸਾਹਿਬਜ਼ਾਦੇ ਨੇ ਚੂਹੀ ਮਰੀ ਸੀ ਦਰਬਾਰ 'ਚ, ਅੱਧ ਚੱਬੀ ਜੀ ਬਿੱਲੀ ਨੇ, ਅੱਧੀ ਕੁ ਚੱਬੀ ਹੋਈ, ਅੱਧੀ ਕੁ ਉਤਰਾ ਹੀ। ਸੋ ਸਤਿਗੁਰੂ ਕਹਿਣ ਲੱਗੇ, ਸ੍ਰੀ ਚੰਦ ਆਹ ਬਿੱਲੀ ਚੁੱਕ ਕੇ, ਆਹ ਮਰੀ ਹੋਈ ਚੂਹੀ ਜਿਹੜੀ ਖਾਧੀ ਚੱਬੀ ਹੋਈ ਹੈ ਬਿੱਲੀ ਦੀ, ਇਹ ਬਾਹਰ ਸਿੱਟ ਕੇ ਆਓ। ਕਹਿਣ ਲੱਗੇ, ਮਹਾਰਾਜ ਮੈਂ ਨਹੀਂ ਇਹ ਚੁੱਕ ਸਕਦਾ। ਲਖਮੀ ਦਾਸ ਨੂੰ ਆਗਿਆ ਕੀਤੀ, ਜਵਾਬ ਦੇ ਦਿੱਤਾ। ਧੰਨ ਗੁਰੂ ਅੰਗਦ ਸਾਹਿਬ ਨੂੰ ਹੁਕਮ ਹੋਇਆ, ਲੈਣਿਆ ਆ ਚੂਹੀ ਮਰੀ ਹੋਈ ਬਾਹਰ ਸਿੱਟ ਕੇ ਆਓ। ਸਤ ਬਚਨ ਦੀ ਝੱਟ ਪੂਛੋਂ ਫੜੀ ਬਾਹਰ ਸਿੱਟ ਆਏ। ਔਰ ਜੋ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਬਚਨ ਨਿਕਲਿਆ, ਇੱਕ ਵਾਰ ਨਹੀਂ ਆਖਿਆ ਵੀ ਸਤਿਗੁਰੂ ਆਹ ਨਹੀਂ ਹੋ ਸਕਦਾ ਅਤੇ ਐਂ ਨਹੀਂ ਕੀਤਾ ਜਾ ਸਕਦਾ, ਇੱਕ ਵਾਰ ਨਹੀਂ ਜਵਾਬ ਦਿੱਤਾ। ਔਰ ਕਰੜੀ ਤੋਂ ਕਰੜੀ ਪਰਖ ਵੀ ਕੀਤੀ। ਇੱਕ ਵਾਰ ਹਜ਼ੂਰ ਮੌਜ ਦੇ ਮਾਲਕ ਅੱਧੀ ਰਾਤ ਭਾਈ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ, ਭਾਈ ਬੁੱਢਾ ਜੀ ਬਾਹਰ ਨਿਕਲ ਕੇ ਵੇਖੋ ਵੀ ਰਾਤ ਕਿੰਨੀ ਗੁਜ਼ਰ ਗਈ ਹੈ। ਬਾਬਾ ਜੀ ਵੇਖਿਆ, ਕਹਿਣ ਲੱਗੇ, ਵਾਪਸ ਆ ਕੇ ਕਹਿਣ ਲੱਗੇ, ਮਹਾਰਾਜ ਅੱਧੀ ਰਾਤ ਗੁਜ਼ਰ ਗਈ ਹੈ, ਅੱਧੀ ਕੁ ਰਾਤ ਰਹਿੰਦੀ ਹੈ। ਸਤਿਗੁਰੂ ਕਹਿਣ ਲੱਗੇ, ਦੁਬਾਰਾ ਵੇਖ ਕੇ ਆਓ। ਜਦੋਂ ਦੁਬਾਰਾ ਵੇਖਣ ਗਏ, ਤਾਰਿਆਂ ਦਾ ਹਿਸਾਬ ਕਿਤਾਬ ਲਾਇਆ, ਰਾਤ ਅੱਧੀ ਕੁ ਬੀਤੀ ਹੈ ਅਤੇ ਅੱਧੀ ਕੁ ਰਹਿੰਦੀ ਹੈ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਅੱਧੀ ਕੁ ਰਾਤ ਬਤੀਤ ਹੋ ਗਈ, ਅੱਧੀ ਕੁ ਅਜੇ ਰਹਿੰਦੀ ਹੈ। ਸਤਿਗੁਰੂ ਕਹਿਣ ਲੱਗੇ, ਦੁਬਾਰਾ ਫਿਰ ਵੇਖ ਕੇ ਆਓ। ਦੁਬਾਰਾ ਫਿਰ ਵੇਖਿਆ, ਤੀਸਰੀ ਵਾਰ ਫਿਰ ਇਹੀ ਆ ਕੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਸੀ, ਜ਼ਿਮੀਂਦਾਰ ਲੋਕ ਹੈ, ਹਲ ਜੋੜਨੇ ਹੁੰਦੇ ਨੇ ਤੜਕੇ ਨੂੰ, ਅਤੇ ਤਾਰਿਆਂ ਦਾ ਅੰਦਾਜ਼ਾ ਲਾ ਲਈਦਾ ਵੀ ਇੰਨੀ ਕੁ ਰਾਤ ਬਤੀਤ ਹੋ ਗਈ ਹੈ। ਸੋ ਸੱਚੇ ਪਾਤਸ਼ਾਹ ਦੀ ਕੁ ਰਾਤ ਬੀਤ ਗਈ, ਅੱਧੀ ਕੁ ਰਹਿ ਗਈ ਹੈ। ਬਾਬੇ ਲਹਿਣੇ ਨੂੰ ਹੁਕਮ ਹੋਇਆ, ਪੁਰਖਾ ਬਾਹਰ ਨਿਕਲ ਕੇ ਰਾਤ ਵੇਖ ਕਿੰਨੀ ਗੁਜ਼ਰ ਗਈ ਹੈ। ਵੇਖਿਆ ਅੱਧੀ ਕੁ ਰਾਤ ਗੁਜ਼ਰੀ ਹੈ, ਬੇਨਤੀ ਕੀਤੀ, ਮਹਾਰਾਜ ਅੱਧੀ ਕੁ ਗੁਜ਼ਰ ਗਈ, ਅੱਧੀ ਕੁ ਰਹਿ ਗਈ ਹੈ। ਸਤਿਗੁਰੂ ਕਹਿਣ ਲੱਗੇ, ਦੁਬਾਰਾ ਵੇਖ ਕੇ ਆਓ। ਮਨ 'ਚ ਸੋਚਿਆ, ਮਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਹਜ਼ੂਰ ਨੇ ਵਾਰ ਵਾਰ ਭੇਜਿਆ, ਸੋ ਮੈਂ ਵੀ ਆਪਣੀ ਮੱਤ ਜਣਾਈ ਹੈ, ਪਰ ਗੁਰੂ ਦੇ ਅੱਗੇ ਮੱਤ ਕਾਹਦੇ। ਬੇਨਤੀ ਕੀਤੀ ਆ ਕੇ, ਸਤਿਗੁਰੂ ਜੀ ਜਿੰਨੀ ਕੁ ਰਾਤ ਆਪ ਜੀ ਨੇ ਆਪਣੇ ਭਾਣੇ 'ਚ ਬਤੀਤ ਕਰਵਾ ਲਈ ਓਨੀ ਕੁ ਬੀਤ ਗਈ ਹੈ, ਜਿੰਨੀ ਅਜੇ ਆਪਣੇ ਭਾਣੇ 'ਚ ਰੱਖੀ ਓਨੀ ਰਹਿ ਗਈ ਹੈ। 24,000 ਦਾ ਘੱਟ ਸੀ ਜਦੋਂ ਕਰਤਾਰਪੁਰ ਹਜ਼ੂਰ ਨੇ ਪਰਖ ਕੀਤੀ, ਬਾਰਿਸ਼ ਪੈਣ ਲੱਗ ਪਈ, ਬੜਾ ਤਗੜਾ ਮੀਂਹ ਝੜੀ ਲੱਗੀ ਹੋਈ, ਬਾਲਣ ਗਿੱਲਾ ਹੋ ਗਿਆ। ਲਾਂਗਰੀ ਨੇ ਬੇਨਤੀ ਕੀਤੀ, ਕਰਤਾਰਪੁਰ ਸਾਹਿਬ ਹੈ ਸੱਚੇ ਪਾਤਸ਼ਾਹ, ਬਾਲਣ ਗਿੱਲਾ ਹੋ ਗਿਆ ਅਤੇ ਸੰਗਤ ਦੇ ਲੰਗਰ ਤਿਆਰ ਕਰਨ ਵਾਸਤੇ ਬੜੀ ਮੁਸ਼ਕਲ ਆ ਰਹੀ, ਕੀ ਕੀਤਾ ਜਾਵੇ? ਮੌਜ ਦੇ ਮਾਲਕ ਸਤਿਗੁਰੂ ਦੇ ਗੁਰੂ ਘਰ ਦੇ ਦਰਬਾਰ ਦੇ ਅੰਦਰ ਇੱਕ ਵਿਹੜੇ 'ਚ ਕਿੱਕਰ ਸੀ। ਸਤਿਗੁਰੂ ਕੋਲ ਬੈਠੇ ਸਾਹਿਬਜ਼ਾਦੇ ਸ੍ਰੀ ਚੰਦ ਨੂੰ ਹੁਕਮ ਕੀਤਾ, ਸ੍ਰੀ ਚੰਦ ਆ ਕਿੱਕਰ 'ਤੇ ਚੜ੍ਹ ਕੇ ਹਲੂਣਾ ਮਾਰ, ਥੱਲੇ ਵੰਨ ਸੁਵੰਨੀ ਮਠਿਆਈ ਪਕਵਾਨ ਡਿੱਗਣਗੇ, ਸੰਗਤਾਂ ਛੱਕ ਕੇ ਤ੍ਰਿਪਤ ਹੋ ਜਾਣਗੀਆਂ। ਉਸ ਨੇ ਆਖਿਆ, ਮਹਾਰਾਜ ਕਰ ਕਿੱਕਰਾਂ ਤੋਂ ਮਠਿਆਈਆਂ? ਤੁਗਲੇ ਡਿੱਗ ਸਕਦੇ ਹੈ, ਲੁੰਗ ਡਿੱਗ ਸਕਦੀ ਹੈ, ਖੱਟੇ ਖੱਟੇ ਗੋਲ ਗੋਲ ਜੇ ਫੁੱਲ ਡਿੱਗ ਸਕਦੇ ਹੈ, ਕੰਢੇ ਡਿੱਗ ਸਕਦੇ ਹੈ, ਕਿੱਕਰਾਂ ਤੋਂ ਕਦੇ ਮਠਿਆਈ ਡਿੱਗੀ ਵੇਖੀ ਕਦੇ ਨੇ? ਮੈਂ ਲੋਕਾਂ 'ਚ ਆਪਣੇ ਸੇਵਕਾਂ 'ਚ ਮਜ਼ਾਕ ਬਣਾ ਕੇ ਬਹਿ ਜਾਵਾਂ, ਮੈਂ ਨਹੀਂ ਇਹ ਕੰਮ ਕਰ ਸਕਦਾ। ਲਖਮੀ ਦਾਸ ਨੂੰ ਹੁਕਮ ਹੋਇਆ, ਲਖਮੀ ਦਾਸ ਤੂੰ ਇਹ ਕਰ, ਕਿੱਕਰ ਨੂੰ ਹਲੂਣਾ ਮਾਰੋ ਨੇ ਆਖਿਆ, ਮਹਾਰਾਜ ਤੁਸੀਂ ਹੁਣ ਸੱਤਰੇ ਬੱਤਰੇ ਗਏ ਹੋ, ਸੁੱਧ ਬੁੱਧ ਟਿਕਾਣੇ ਨਹੀਂ ਰਹੀ, ਕਰ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ ਨੇ, ਆਪਣਾ ਮਜ਼ਾਕ ਆਪ ਉਡਾਉਂਦੇ ਫਿਰੀਏ, ਕਦੇ ਨਹੀਂ ਹੋ ਸਕਦਾ। ਕੋਲ ਖਲੋਤਾ ਕਮਰ ਕੱਸਾ ਕਰਕੇ, ਬਾਬਾ ਲੈਣਾ ਲੈਣਿਆ ਪੁਰਖਾਂ 'ਚ ਕਿੱਕਰ 'ਤੇ ਚੜ੍ਹ ਕੇ ਹਲੂਣਾ ਮਾਰ, ਚੜ੍ਹ ਕਿੱਕਰ ਨੂੰ ਜੱਫਾ ਪਾਇਆ, ਚੜ੍ਹਦਾ ਜਾ ਰਿਹਾ। ਉਸ ਸਮੇਂ ਹਜ਼ੂਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਕਿੱਕਰ 'ਤੇ ਚੜ੍ਹਦੇ ਜਾਂਦੇ ਨੇ। ਕਹਿੰਦੇ ਬਾਬੇ ਲੈਣ, ਬਾਬੇ ਸ੍ਰੀ ਚੰਦ ਨੇ ਆਖਿਆ, ਭਾਈ ਲੈਣਿਆ ਕੀ ਕਰਨ ਲੱਗਾ? ਕਹਿੰਦੇ ਕਿੱਕਰ 'ਤੇ ਚੜ੍ਹ ਕੇ ਹਲੂਣਾ ਮਾਰਾਂਗਾ। ਸਤਿਗੁਰੂ ਕਹਿੰਦੇ ਨੇ ਥੱਲੇ ਮਠਿਆਈ ਡਿੱਗੇਗੀ। ਉਸ ਨੇ ਆਖਿਆ, ਜਿੰਨਾ ਚਿਰ ਮਰਜ਼ੀ ਕਿੱਕਰ ਨੂੰ ਹਲਾਈ ਜਾਂ, ਲੁੰਗ ਡਿੱਗੇਗੀ, ਕੰਢੇ ਡਿੱਗਣਗੇ, ਫੁੱਲ ਡਿੱਗਣਗੇ, ਪੱਤੇ ਡਿੱਗਣਗੇ, ਹੋਰ ਕੁਛ ਨਹੀਂ ਇਹ ਤੋਂ ਡਿੱਗ ਸਕਦਾ। ਬਾਬੇ ਲਹਿਣੇ ਨੇ ਜਵਾਬ ਦਿੱਤਾ ਵੀ ਸ੍ਰੀ ਚੰਦ ਜੀ, ਮੈਂ ਗੁਰੂ ਕਾ ਸਿੱਖ ਸੇਵਕ ਹਾਂ, ਮੇਰੇ ਗੁਰੂ ਦਾ ਹੁਕਮ ਹੈ ਵੀ ਕਿੱਕਰ ਨੂੰ ਹਲੂਣਾ ਮਾਰ, ਮੈਂ ਕਿੱਕਰ ਹਲਾ ਦੇਣੀ ਹੈ, ਮਠਿਆਈ ਡਿੱਗਣੀ ਕਿ ਨਾ ਡਿੱਗਣੀ ਤਾਂ ਸਤਿਗੁਰੂ ਨਾਨਕ ਸਾਹਿਬ ਦਾ ਕਰਤੱਵ ਹੈ। ਸਿੱਖ ਨੂੰ ਹੁਕਮ ਸਿਰਫ ਕਿੱਕਰ ਹਲਾਉਣ ਦਾ ਹੈ, ਮਠਿਆਈ ਕੋ ਮੈਂ ਡਿੱਗਣੀ ਹੈ ਤਾਂ ਸਤਿਗੁਰੂ ਨੇ ਕਲਾ ਵਰਤਾਉਣੀ ਹੈ। ਜਦੋਂ ਕਿੱਕਰ ਨੂੰ ਮਾੜਾ ਜਿਹਾ ਹਲਾਇਆ, ਖਾਲਸਾ ਜੀ 36 ਤਰ੍ਹਾਂ ਦੇ ਪਕਵਾਨ, ਮਠਿਆਈਆਂ ਵਨਸਵਾਨੀਆਂ ਡਿੱਗੀਆਂ, ਸੰਗਤਾਂ ਛੱਕ ਕੇ ਤ੍ਰਿਪਤ ਹੋਈਆਂ, ਪਰ ਸਾਹਿਬਜ਼ਾਦੇ ਨੇ ਬਚਨ ਨਹੀਂ ਮੰਨਿਆ। ਇੱਥੋਂ ਤੱਕ ਵੀ ਬਚਨ ਸੱਤੇ ਬਲਵੰਡੇ ਨੇ ਵਾਰ 'ਚ ਕਹਿਣੇ ਪਏ, ਪੁੱਤਰੀ ਕੌਲ ਨਾ ਪਾਲਿਓ, ਘਰ ਪੀ ਰਹੋ ਕੰਨ ਮੁਰੱਟੀ ਹੈ। ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ, ਜੇ ਮੰਨ ਲੈਂਦੇ ਤਾਂ ਪੀਰ ਕਰ ਦੇਣੇ ਸੀ ਪੀਰ, ਪਰ ਮੋਢਾ ਹੀ ਫੇਰ ਲਿਆ ਵੀ ਇਹ ਕਾਹੇ ਜੋਗੇ ਨਹੀਂ। ਸੋ ਖਾਲਸਾ ਜੀ, ਆਖਰੀ ਪਰਖ ਬਾਬੇ ਲੈਣੇ ਦੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕੀਤੀ ਹੈ, ਹਜ਼ੂਰ ਨੇ ਐਸਾ ਸਰੂਪ ਧਾਰਿਆ, ਕੁੱਤੇ ਲੈ ਲਏ, ਕੁੱਤੀਆਂ ਦੋਕ ਨਾਲ ਲੈ ਲਈਆਂ, ਛੁਰਾ ਲੱਕ ਨਾਲ ਬੰਨ ਲਿਆ, ਰੱਸੀਆਂ ਲੱਕ ਨਾਲ ਬੰਨ ਲਈਆਂ, ਲੱਸੀ ਉੱਤੇ ਪਾ ਲਈ, ਐਸਾ ਭਿਆਨਕ ਧਾਨਕਿਆਂ ਵਾਲਾ ਰੂਪ ਗੁਰੂ ਨਾਨਕ ਸਾਹਿਬ ਨੇ ਧਾਰ ਲਿਆ। ਸੰਗਤ ਮਗਰ ਤੁਰੀ ਹਜ਼ੂਰ ਦੇ ਲਾਗੇ, ਜਿਹੜਾ ਵੀ ਆਉਂਦਾ ਹੱਥ 'ਚ ਕੁੱਤਕਾ ਫੜਿਆ ਹੁੰਦਾ, ਦੋ ਮਾਰਦੇ ਉਹਦੀਆਂ ਮੋਹਰਾਂ 'ਚ, ਆਗਿਆ ਕੀਤੀ, ਖਬਰਦਾਰ ਜੇ ਕੋਈ ਸਾਡੇ ਮਗਰ ਆਇਆ ਤਾਂ। ਜਿਹੜੀ ਸੰਗਤ ਮਗਰ ਚੱਲੀ, ਹਜ਼ੂਰ ਸੱਚੇ ਪਾਤਸ਼ਾਹ ਨੇ ਪੈਸੇ ਬੁੱਕ ਭਰ ਭਰ ਕੇ ਸਿੱਟੇ, ਪੈਸੇ ਚੁੱਕ ਕੇ ਪਿੱਛੇ ਨੂੰ ਮੁੜ ਆਏ। ਜਿਹੜੇ ਹੋਰ ਮਗਰ ਤੁਰੇ, ਹਜ਼ੂਰ ਨੇ ਰੁਪਈਏ ਸਿੱਟੇ, ਉਹ ਫੜ ਕੇ ਮਗਰ ਚੁੱਕ ਕੇ ਆ ਗਏ, ਫਿਰ ਹਰੋਕਿਆ, ਫਿਰ ਹਜ਼ੂਰ ਨੇ ਮੋਹਰਾਂ ਸਿੱਟੀਆਂ, ਮੋਹਰਾਂ ਚੁੱਕ ਕੇ ਵਾਪਸ ਮੁੜ ਆਏ। ਗਿਣਤੀ ਦੇ ਸਿੱਖ ਹਜ਼ੂਰ ਦੇ ਨਾਲ ਨੇ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਬਾਬਾ ਲਹਿਣਾ ਜੀ, ਬਾਬਾ ਬੁੱਢਾ ਜੀ, ਚਾਰ ਸਿੱਖ ਸਤਿਗੁਰਾਂ ਦੇ ਨਾਲ ਗਏ। ਹਜ਼ੂਰ ਨੇ ਇਹਨਾਂ ਦੇ ਵੀ ਦੋ ਦੋ ਕੁੱਤਕੇ ਲਾਏ ਵੀ ਤੁਹਾਨੂੰ ਆਖਿਆ ਮਗਰ ਜਾਓ, ਕਿਉਂ ਸਾਡੇ ਮਗਰ ਆ ਰਹੇ ਹੋ? ਬੇਨਤੀ ਕੀਤੀ, ਸਤਿਗੁਰੂ ਤੁਹਾਨੂੰ ਛੱਡ ਕੇ ਕਿੱਧਰ ਚਲੇ ਜਾਈਏ? ਐਸਾ ਹਜ਼ੂਰ ਨੇ ਕੌਧਕ ਰਚਿਆ ਜੰਗਲ ਦੇ ਅੰਦਰ, ਸੰਘਣੀਆਂ ਝਾੜੀਆਂ ਵਿੱਚ ਇੱਕ ਮ੍ਰਿਤਕ ਸਰੀਰ ਪਿਆ, ਉੱਪਰ ਚਿੱਟਾ ਚਾਦਰਾ ਪਾਇਆ ਹੋਇਆ ਹੈ। ਸਤਿਗੁਰੂ ਕਹਿਣਗੇ, ਚੰਗਾ, ਸਾਡਾ ਬਚਨ ਨਹੀਂ ਸੀ ਮੰਨਦੇ, ਮਗਰ ਨਹੀਂ ਖਲੋਤੇ, ਆਹ ਮੁਰਦਾ ਖਾਓ। ਹੁਣ ਮੁਰਦੇ ਨੂੰ ਕੌਣ ਖਾਵੇ? ਮੁਰਦੇ ਨੂੰ ਤਾਂ ਉਹ ਲੋਕ ਹੱਥ ਲਾਉਣ ਨੂੰ ਤਿਆਰ ਨਹੀਂ ਜਿਹੜੇ ਸਾਰੀ ਉਮਰ ਮੁਰਦੇ ਦੀ ਕਮਾਈ ਖਾਂਦੇ ਨੇ, ਉਹ ਹੱਥ ਲਾਉਣ ਨੂੰ ਘਰ ਦੇ ਜੀ ਤਿਆਰ ਨਹੀਂ ਹੁੰਦੇ। ਅਤੇ ਹੁਣ ਪਰਾਇਆ ਸਰੀਰ ਪਿਆ ਹੋਇਆ, ਕੌਣ ਖਾਵੇ? ਬਾਬਾ ਬੁੱਢਾ ਜੀ, ਭਾਈ ਭਗੀਰਥ, ਭਾਈ ਸਧਾਰਨ ਝਾੜੀਆਂ ਦੇ ਉਲੇ ਸਿਰ ਜਾ ਲੁਕਾਏ, ਬਾਬਾ ਲਹਿਣਾ ਜੀ ਮੁਰਦੇ ਦੀਆਂ ਪ੍ਰਕਰਮਾਂ ਕਰ ਰਹੇ ਨੇ, ਆਵਾਜ਼ ਮਾਰੀ ਪੁਰਖਾ ਖਾਂਦਾ ਕਿਉਂ ਨਹੀਂ? ਸਤਿਗੁਰੂ ਜੀ, ਆਪ ਜੀ ਨੇ ਇਹ ਨਹੀਂ ਹੁਕਮ ਕੀਤਾ ਵੀ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਨਾ ਕਿ ਸਿਰ ਵੱਲੋਂ? ਸਤਿਗੁਰੂ ਕਹਿਣਗੇ, ਸਿਰ ਵੱਲੋਂ ਖਾਣਾ ਸ਼ੁਰੂ ਕਰੋ, ਸਾਰਾ ਮੁਰਦਾ ਖਾਓ। ਜਦੋਂ ਉੱਪਰੋਂ ਚਾਦਰਾ ਲਾਇਆ, ਤਿੰਨ ਵੇਲ ਦਾ ਕੜਾਹ ਪ੍ਰਸ਼ਾਦ ਬਣਿਆ ਹੋਇਆ, ਅਤੇ ਘੁੱਟ ਕੇ ਛਾਤੀ ਨਾਲ ਲਾ ਕੇ ਆਖਿਆ, ਲੈਣਿਆ ਹੁਣ ਤੂੰ ਲੈਣਾ ਨਹੀਂ ਰਿਹਾ, ਸਾਡੇ ਅੰਗਾਂ ਨਾਲ ਲਾ ਕੇ ਅੰਗਦ ਰੂਪ ਹੋ ਕੇ ਸੇਵਾ ਕਰਨੀ। ਗੁਰੇ ਅੰਗਦ ਗੁਰੇ ਅੰਗ ਅਤੇ ਗੰਗਾ ਜਾਣ ਤਰੰਗ ਉਠਾਇਆ, ਐਸੀ ਮਹਾਨ ਸੇਵਾ ਖਾਲਸਾ ਜੀ ਜਿੰਨੀ ਗੁਰੂ ਅੰਗਦ ਸਾਹਿਬ ਨੇ ਘਾਲ ਕਮਾਈ ਕੀਤੀ ਹੈ, ਕੋਈ ਸਿੱਖ ਕਰ ਨਹੀਂ ਸਕਦਾ। ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪ 5 ਤਰੀਕ ਨੂੰ ਆ ਰਿਹਾ ਅਵਤਾਰ ਪੁਰਬ ਹੈ। ਸਿੱਖਾਂ ਨੇ ਪੁੱਛਿਆ ਸੀ, ਸਤਿਗੁਰੂ ਜੀ ਗੁਰੂ ਨਾਨਕ ਦਾ ਸਿੱਖ ਉਹ ਕਿਰਪਾ ਕਰਕੇ ਦੱਸੋ, ਸਿੱਖ ਤਾਂ ਭਾਵੇਂ ਸਾਰੇ ਹੀ ਹੈ ਪਰ ਕੋਈ ਐਸਾ ਸਿੱਖ ਬਾਰੇ ਦੱਸੋ। ਮੀਰੀ ਪੀੜ ਦੇ ਮਾਲਕ ਸਤਿਗੁਰੂ ਨੇ ਆਖਿਆ, ਸਿੱਖ ਤਾਂ ਤੁਸੀਂ ਸਾਰੇ ਬੜੇ ਚੜ੍ਹਦੀ ਕਲਾ ਵਾਲੇ ਹੋ, ਪਰ ਜਿਹੋ ਜਿਹਾ ਗੁਰੂ ਨਾਨਕ ਨੂੰ ਬਾਬਾ ਲਹਿਣਾ ਗੁਰੂ ਅੰਗਦ ਸਾਹਿਬ ਸਿੱਖ ਮਿਲਿਆ, ਇਹੋ ਜਿਹਾ ਸਿੱਖ ਲੱਭਣਾ ਸੰਸਾਰ 'ਤੇ ਬੜਾ ਔਖਾ ਹੈ। ਸਿੱਖ ਬਣਨਾ ਬੜਾ ਔਖਾ, ਮੈਂ ਸਿੱਖ, ਦੂਜਾ ਕਹਿੰਦਾ ਮੈਂ ਤੇਰੇ ਨਾਲੋਂ ਵੱਡਾ ਸਿੱਖ, ਘਾਟ ਨਾ ਕਿਨੀ ਹੀ ਕਹਾਇਆ। ਪਰ ਸਤਿਗੁਰੂ ਕਿਰਪਾ ਕਰਕੇ ਸਿੱਖੀ ਦੀ ਵਡਮੁੱਲੀ ਦਾਤ ਸਾਡੀ ਝੋਲੀ 'ਚ ਪਾ ਦੇਣਾ, ਅਸੀਂ ਗੁਰੂ ਕੇ ਸਿੱਖ ਬਣ ਸਕੀਏ। ਸਤਿਗੁਰੂ ਕਹਿਣਗੇ ਸਿੱਖ ਬੜੇ ਨੇ, ਪਰ ਜੋ ਬਾਬਾ ਲਹਿਣਾ ਸਿੱਖ ਹੋਇਆ ਨਾ ਉਹਦੇ ਨਾਲ ਦਾ ਸਿੱਖ ਨਹੀਂ ਮਿਲ ਸਕਦਾ। ਸੱਚੇ ਪਾਤਸ਼ਾਹ ਕਿਸੇ ਸੇਵਕ ਦੇ ਪ੍ਰਥਾਏ ਦੱਸੋ, ਸਤਿਗੁਰੂ ਕਹਿਣਗੇ ਸੇਵਾ ਕਰਨ ਵਾਲੇ ਸੇਵਕ ਵੀ ਬੜੇ ਹੋ, ਪਰ ਜਿਹੋ ਜਿਹੇ ਗੁਰੂ ਅੰਗਦ ਸਾਹਿਬ ਦੇ ਪਾਸ ਗੁਰੂ ਅਮਰਦਾਸ ਜੀ ਸੇਵਕ ਮਿਲੇ ਨੇ, ਉਹਨਾਂ ਦੇ ਨਾਲ ਦਾ ਸੇਵਕ ਵੀ ਦੁਨੀਆਂ 'ਚ ਲੱਭ ਨਹੀਂ ਸਕਦਾ। ਐਸੀ ਖਾਲਸਾ ਜੀ ਕਹਾਲ ਕਮਾਏ। ਔਰ ਬਾਬਾ ਲਾਲੂ ਜੀ ਪੁੱਛਦੇ ਨੇ, ਭਾਈ ਬਾਲਾ ਜੀ ਦੱਸਦੇ ਹਨ,
ਪੈਸੇ ਪੰਚ ਨਲੇਰ ਧਰ।
ਉਸ ਵੇਲੇ ਖਾਲਸਾ ਜੀ ਕਹਿਣ ਲੱਗੇ, ਹੇ ਬਾਬਾ ਲਾਲੂ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰਤਾਗਤੀ ਬਖਸ਼ੀ ਹੈ, ਆਪ ਗੁਰਤਾਗਤੀ ਗੁਰੂ ਅੰਗਦ ਸਾਹਿਬ ਨੂੰ ਤੀ ਪੰਜ ਪੈਸੇ ਤੇ ਨਾਲ ਯੇਰ ਰੱਖ ਕੇ
ਸਿਰ ਨਵਾਏ ਦੀਆ ਥਾਪ,
ਔਰ ਸਿਰ ਨਵਾ ਕਰਕੇ ਗੁਰਤਾਗਤੀ ਦੇ ਉੱਪਰ ਉਹਨਾਂ ਨੂੰ ਥਾਪ ਦਿੱਤਾ ਸੀ।
ਚੌਪੇ ਤਨਕੇ ਸਮਤਾ ਹੋਵਹ ਕੈਸੇ।
ਉਸ ਧੰਨ ਗੁਰੂ ਅੰਗਦ ਸਾਹਿਬ ਸਤਿਗੁਰਾਂ ਦੀ ਹੁਣ ਸਮਤਾ ਬਰਾਬਰੀ ਦੱਸੋ, ਬਾਬਾ ਲਾਲੂ ਜੀ ਕੌਣ ਕਰ ਸਕਦਾ ਹੈ? ਗੁਰੂ ਅੰਗਦ ਸਾਹਿਬ ਦੀ ਬਰਾਬਰੀ ਨਹੀਂ ਕਦੇ ਹੋ ਸਕਦੀ।
ਥਾਪਿਓ ਗੁਰੂ ਨਾਨਕ ਜਬ ਐਸੇ,
ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਥਾਪ ਦਿੱਤਾ, ਗੁਰਤਾਗਤ ਦੀ ਬਖਸ਼ਿਸ਼ ਕਰ ਦਿੱਤੀ ਹੈ, ਤੇ ਉਹਨਾਂ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ?
ਖੋਜ ਲਿਓ ਹਮ ਗੁਰਮਤ ਧੀਰਾ।
ਮੈਂ ਖੋਜਿਆ, ਮੈਂ ਗੁਰੂ ਕੇ ਦਰਸ਼ਨ ਕੀਤੇ ਨੇ, ਬੜੀ ਧੀਰ ਜਵਾਨ ਸਤਿਗੁਰੂ ਸੰਸਾਰ ਦਾ ਭਲਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ।
ਜਿਉਂ ਖਨਵਾਰੇ ਪਾਵਹ ਹੀਰਾ,
ਜਿਵੇਂ ਕੋਈ ਖੋਦਣ ਵਾਲਾ ਖੋਦ ਖੋਦ ਕੇ ਨਾ ਜ਼ਮੀਨ ਨੂੰ ਵਿੱਚੋਂ ਹੀਰਾ ਕੀਮਤੀ ਕੱਢ ਲੈਂਦਾ, ਇਉਂ ਮੈਂ ਨਿਰਣਾ ਕਰ ਕਰਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਤੱਕਿਆ, ਦਰਸ਼ਨ ਕੀਤੇ, ਉਹੀ ਗੁਰੂ ਨਾਨਕ ਸਾਹਿਬ ਵਾਲਾ ਸਰੂਪ ਹਨ।
ਸ੍ਰੀ ਚੰਦ ਗੁਰ ਸੰਤਤ ਜਾਣੇ।
ਹੇ ਬਾਬਾ ਲਾਲੂ ਜੀ, ਸ੍ਰੀ ਚੰਦ ਜੀ ਦਾ ਬੜਾ ਸਤਿਕਾਰ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਉਹ ਸੰਤਾਨ ਹਨ, ਸਿੱਖ ਜਗਤ ਉਹਨਾਂ ਦਾ ਸਤਿਕਾਰ ਜ਼ਰੂਰ ਕਰਦਾ ਹੈ।
ਮਨ ਹੈ ਮਾਨਵ ਮਨ ਅਨਮਾਨੇ,
ਤੇ ਸਾਰੇ ਜਿਹੜੇ ਮਾਨਵ ਮਨੁੱਖ ਨੇ ਨਾ ਗੁਰੂ ਕੇ ਸਿੱਖ, ਸਾਰੇ ਹੀ ਮਨ 'ਚ ਮੰਨਦੇ ਨੇ, ਸਤਿਕਾਰ ਕਰਦੇ ਨੇ ਗੁਰੂ ਕੇ ਸਾਹਿਬਜ਼ਾਦੇ ਜਾਣ ਕੇ।
ਗੁਰ ਅੰਗਦ ਕੋ ਗੁਰਤਾ ਦਏ,
ਪਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਨੇ ਗੁਰਤਾ ਗੱਦੀ ਦਿੱਤੀ ਹੋਈ ਹੈ, ਉਹ ਗੁਰੂ ਹਨ।
ਜਦੋਂ ਦੁੱਤੇ ਨਾਨਕ ਪ੍ਰਗਟਾਏ,
ਉਹ ਐਂ ਜਾਣੋ ਬਾਬਾ ਲਾਲੂ ਜੀ, ਕਦੇ ਕਦੋਂ ਸਤਿਗੁਰੂ ਨਾਨਕ ਸਾਹਿਬ ਹੀ ਦੂਸਰੇ ਪ੍ਰਗਟ ਹੋਏ ਨੇ ਸਰੂਪ। ਸਰੀਰ ਦਾ ਲਿਬਾਸ ਵੱਖਰਾ ਹੈ, ਜੋਤ ਉਹੀ ਗੁਰੂ ਨਾਨਕ ਸਾਹਿਬ ਵਾਲੀ ਤੇ ਉਹੀ ਜੋਤੀ ਸਰੂਪ ਹਨ।
ਸੁਣ ਕਰ ਲਾਲੋ ਗਿਰਾ ਅਲਾਏ,
ਉਸ ਵੇਲੇ ਬਾਬਾ ਲਾਲੂ ਜੀ ਸਤਿਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਐਂ ਕਹਿਣ ਲੱਗੇ,
ਖੋਜੋ ਜੈ ਪੱਤਰੀ ਹੋ ਭਾਈ।
ਹੇ ਭਾਈ ਬਾਲਿਆ, ਘਰ ਵਿੱਚ ਖੋਜ ਲੈ, ਪੜਤਾਲ ਕਰ ਲੈ, ਜੇ ਜਨਮ ਪੱਤਰੀ ਮਿਲ ਜਾਵੇ।
ਕਾਗਰ ਲੇਖੇ ਕੇ ਇੱਕ ਥਾਈ,
ਇੱਕ ਥਾਂ ਤੇ ਸਾਰੇ ਕਾਗਜ਼ ਪੱਤਰ ਜਿੰਨੇ ਹੈ ਨਾ ਹਿਸਾਬ ਕਿਤਾਬ ਦੇ ਲੇਖੇ ਦੇ, ਉਹ ਇੱਕ ਥਾਂ ਤੇ ਰੱਖੇ ਹੋਏ ਹਨ।
ਬਹੁ ਮੈਂ ਮਿਲੀ ਨਾ ਜਾਣੀ ਜਾ,
ਔਰ ਉਹ ਸਾਰੇ ਕਾਗਜ਼ਾਂ 'ਚ ਕਿਤੇ ਰੱਖੀ ਹੋਵੇਗੀ, ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਪਈ ਹੋਈ ਹੈ, ਕਿਸੇ ਕਾਗਜ਼ਾਂ ਵਿੱਚ ਹੀ ਪੜਚੋਲ ਲਾ ਲੱਭ ਲਾ, ਇਹਨਾਂ ਕਾਗਜ਼ ਪੱਤਰਾਂ ਵਿੱਚ ਜਿੱਥੇ ਪਏ ਨੇ ਉੱਥੇ ਕਿਤੇ ਪਈ ਹੋਵੇਗੀ।
ਦੋਹਰਾ ਕਹਿ ਬਾਲਾ ਲਾਲੋ ਸੁਣੋ,
ਉਸ ਵੇਲੇ ਬਾਬਾ ਬਾਲਾ ਭਾਈ ਬਾਲਾ ਜੀ ਕਹਿਣਗੇ, ਹੇ ਬਾਬਾ ਲਾਲੂ ਜੀ ਸੁਣੋ,
ਤੂੰ ਕਾਲੂ ਕੋ ਭਰਾਤ,
ਤੁਸੀਂ ਬਾਬਾ ਕਲਿਆਣ ਚੰਦ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਜੀ ਦੇ ਭਰਾਤਾ ਹੋ।
ਜਨਨ ਜਨਕ ਨਾਨਕ ਨਹਿਨ,
ਹੁਣ ਤੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ, ਬਾਬਾ ਕਲਿਆਣ ਚੰਦ ਜੀ ਅਤੇ ਸਤਿਗੁਰਾਂ ਦੇ ਮਾਤਾ ਜੀ, ਉਹ ਸਰੀਰ ਤਾਂ ਦੋਵੇਂ ਰਹੇ ਨਹੀਂ ਹਨ,
ਤੁਮ ਤੇ ਅਵੈ ਅਗਾਤ,
ਕਿ ਹੁਣ ਤੁਹਾਡੇ ਤੋਂ ਬਗੈਰ ਕਿਹਨੂੰ ਇਸ ਗੱਲ ਦਾ ਪਤਾ ਹੈ ਵੀ ਕਿੱਥੇ ਕਾਗਜ਼ ਪੱਤਰ ਕਿੱਥੇ ਘਰ ਦਾ ਸਮਾਨ ਪਿਆ ਹੈ, ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋ।
ਚੌਪੇ ਤੁਮ ਬਿਨ ਕੌਣ ਕਰੇ ਹਮ ਕੰਮ,
ਇਹ ਸਾਡਾ ਜਿਹੜਾ ਕੰਮ ਹੈ ਨਾ ਜਨਮ ਪੱਤਰੀ ਲੱਭਣ ਵਾਲਾ, ਤੁਹਾਡੇ ਤੋਂ ਬਗੈਰ ਕੌਣ ਕਰੇਗਾ?
ਭਵ ਪੱਤਰੀ ਉੱਠ ਖੋਜੋ ਧੰਮ,
ਤੇ ਸਾਡੇ ਨਾਲ ਕਿਰਪਾ ਕਰੋ, ਉੱਠ ਕੇ ਉਹ ਜਨਮ ਪੱਤਰੀ ਜਿਹੜੀ ਹੈ ਨਾ ਕਾਗਜ਼ ਪੱਤਰਾਂ ਵਿੱਚ ਖੋਜੋ, ਭਾਲ ਕਰਕੇ ਦਿਓ, ਸਾਨੂੰ ਦੱਸੋ।
ਬਾਲੇ ਕੇ ਸੁਣ ਗਿਰਾ ਰਸਾਲੋ,
ਔਰ ਭਾਈ ਬਾਲੇ ਜੀ ਦੇ ਇਹ ਨਿਮਰਤਾ ਭਰੇ ਬਚਨ ਸੁਣ ਕੇ ਬਾਬਾ ਲਾਲੂ ਜੀ,
ਕਾਗਰ ਗ੍ਰਹਿ ਖੋਜ ਤੋਂ ਭਾ ਲਾਲੋ,
ਔਰ ਬਾਬਾ ਲਾਲੋ ਜੀ ਉਹ ਘਰ ਦੇ ਕਾਗਜ਼ ਪੱਤਰ ਸਾਰੇ ਖੋਜਣ ਲੱਗ ਪਏ, ਲੱਭਣ ਲੱਗ ਪਏ।
ਖੋਜਤ ਖੋਜਤ ਪੱਤਰੇ ਜਬਹੇ,
ਔਰ ਜਦੋਂ ਲੱਭਦਿਆਂ ਲੱਭਦਿਆਂ ਉਹ ਜਨਮ ਪੱਤਰੀ ਜਦੋਂ
ਦਿਵਸ ਪੰਜਵੇਂ ਪਾਏ ਤਬਹੇ,
ਪੰਜਵੇਂ ਦਿਨ ਖਾਲਸਾ ਜੀ ਕਾਗਜ਼ ਪੱਤਰ ਲੱਭਦਿਆਂ ਲੱਭਦਿਆਂ ਜਨਮ ਪੱਤਰੀ ਵਿੱਚੋਂ ਲੱਭ ਪਈ,
ਇਹਨੇ ਲਾਲੋ ਨਾ ਕਰ ਬਾਲਾ,
ਔਰ ਭਾਈ ਬਾਲੇ ਦੇ ਹੱਥ ਵਿੱਚ ਬਾਬਾ ਲਾਲੂ ਜੀ ਨੇ ਫੜਾਈ ਪਈ, ਆਹ ਲਓ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ,
ਤਾਹੇ ਦਏ ਕਰ ਪੰਨੂ ਲਾਲਾ,
ਭਾਈ ਬਾਲੇ ਜੀ ਨੇ ਜਿਹੜਾ ਸਿੱਖ ਨਾਲ ਲਿਆਂਦਾ ਸੀ ਨਾ ਸਤਿਗੁਰਾਂ ਤੋਂ, ਭਾਈ ਲਾਲਾ ਪੰਨੂ ਉਹਦੇ ਹੱਥ ਵਿੱਚ ਦਿੱਤੀ ਪਈ, ਆਹ ਲੈ ਸਿੱਖਾ,
ਲੈ ਪੰਨੂ ਪੁੰਨ ਬਚਨ ਉਚਾਰੇ,
ਉਹ ਪੰਨੂ ਜਲਾਲੇ ਪੰਨੂ ਸਿੱਖ ਨੇ ਉਹ ਹੱਥ ਵਿੱਚ ਲੈ ਲਈ, ਜਨਮ ਪੱਤਰੀ ਸਿਰ ਨੂੰ ਲਾਈ ਤੇ ਨਾਲ ਭਾਈ ਬਾਲੇ ਨੂੰ ਇਉਂ ਬੇਨਤੀ ਕੀਤੀ,
ਬਾਲੇ ਚੱਲੀਏ ਸੰਗ ਹਮਾਰੇ,
ਹੇ ਭਾਈ ਬਾਲਾ ਜੀ ਤੁਸੀਂ ਹੁਣ ਆਪਣੇ ਨਗਰ ਵਿੱਚ ਨਾ ਰਹੋ, ਸਾਡੇ ਨਾਲ ਕਿਰਪਾ ਕਰੋ ਤੇ ਖਡੂਰ ਸਾਹਿਬ ਸਤਿਗੁਰਾਂ ਦੇ ਪਾਸ ਚੱਲੀਏ ਲੈ ਕੇ ਜਨਮ ਪੱਤਰੀ,
ਹੇ ਰਹਿ ਗੁਰ ਔਰ ਹਰਖ ਅਪਾਰਾ,
ਜਦੋਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਵੇਖਣਗੇ ਨਾ, ਬੜੇ ਪ੍ਰਸੰਨ ਹੋਣਗੇ, ਚੋਜੀ ਪ੍ਰੀਤਮ
ਪਰਮ ਪ੍ਰਸਿੱਧ ਹੈ ਪਰ ਉਪਕਾਰਾ,
ਔਰ ਇਹ ਤੇਰੇ ਪਰੇ ਉਪਕਾਰ ਕੀਤੇ ਦੇ ਹੋਏ ਦੇ ਉੱਪਰ ਧੰਨ ਗੁਰੂ ਅੰਗਦ ਸਾਹਿਬ ਬਹੁਤ ਪ੍ਰਸੰਨ ਹੋਣਗੇ,
ਸੁਣ ਸਰੋਣ ਮਹਿ ਮਨ ਮਹਿ ਅਨਮਾਨੀ,
ਉਸ ਵੇਲੇ ਭਾਈ ਬਾਲੇ ਨੇ ਇਹ ਭਾਈ ਲਾਲਾ ਪੰਨੂ ਸਿੱਖ ਦੇ ਵਿਚਾਰ ਸੁਣ ਕੇ ਮਨ 'ਚ ਮੰਨਿਆ ਵੀ ਗੱਲ ਠੀਕ ਹੈ, ਜਾਣਾ ਚਾਹੀਦਾ ਹੈ,
ਬਾਣੀ ਭੰਤ ਸੁਖਨ ਮਮ ਸਾਨੀ,
ਇਹ ਭਾਈ ਗੁਰੂ ਕੇ ਸਿੱਖ ਨੇ ਜਿਹੜੇ ਬਾਣੀ ਬਚਨ ਕਹੇ ਹੈ ਨਾ, ਇਹ ਸੁਖਾਂ ਦੇ ਦੇਣ ਵਾਲੇ ਨੇ, ਭਾਈ ਨਾਲ ਹੀ ਗੁਰਸਿੱਖ ਦੇ ਜਾਣਾ ਚਾਹੀਦਾ ਸਤਿਗੁਰਾਂ ਪਾਸ,
ਗਵਨੇ ਜੁਗਲ ਸੰਗ ਮਗ ਮਾਹੀ,
ਔਰ ਰਸਤੇ ਵਿੱਚ ਦੋਵੇਂ ਜਦੋਂ ਜਾਣ ਲੱਗੇ ਤਿਆਰੀ ਹੋਈ ਜਾਣ ਵਾਸਤੇ ਖਡੂਰ ਸਾਹਿਬ ਨੂੰ,
ਬਾਲਾ ਪੁੰਨ ਪੰਨੂ ਦਸ ਤਾਹੀ,
ਔਰ ਭਾਈ ਬਾਲਾ ਜੀ ਤੇ ਲਾਲਾ ਪੰਨੂ ਗੁਰੂ ਕਾ ਸਿੱਖ ਦੋਵੇਂ ਤਿਆਰੀ ਕਰਨ ਲੱਗੇ ਜਾਣ ਦੀ ਖਡੂਰ ਸਾਹਿਬ ਵੱਲ,
ਦੋਹਰਾ ਲਾਲੋ ਚੱਲ ਤੋ ਮਿਲ ਤਬ,
ਨੀਅਤ ਹੋਇਆ ਖਾਲਸਾ ਜੀ, ਸਮਾਂ ਸਮਾਪਤ ਹੋ ਗਿਆ, ਅਗਲੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ 'ਚ ਬੇਨਤੀ ਕਰਾਂਗਾ, ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਇਹ ਮਹਾਨ ਪਵਿੱਤਰ ਇਤਿਹਾਸ, ਕੌਮੀ ਵਿਰਸਾ, ਭਾਗਾਂ ਵਾਲੇ ਗੁਰੂ ਕੀ ਸੰਗਤ ਲਾਹ ਲੈਣੀ ਹੋ ਸੁਣਦੇ ਹੋ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਦਾ ਜੀਵਨ ਹੋਵੇ, ਕੱਲ੍ਹ ਦਾ ਅਤੇ ਪਰਸੋਂ ਦਾ ਦੀਵਾਨ, ਦੋ ਤਿੰਨ ਦੀਵਾਨ ਹੋਰ ਰਹਿ ਗਏ ਨੇ 5 ਤਰੀਕ ਤੱਕ, ਸਤਿਗੁਰੂ ਕਿਰਪਾ ਕਰਨ ਹਾਜ਼ਰੀ ਦਰ ਪ੍ਰਵਾਨ ਕਰਿਓ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਨਾ, ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਗੁਰੂ ਘਰ ਦੇ ਕੀਰਤਨੀਏ ਗੁਰਮੁਖ ਪਿਆਰੇ ਕਥਾ ਵਾਚਕ ਵਿਦਵਾਨ ਸੱਜਣ ਇੱਥੇ ਵੱਡੀ ਭਾਰੀ ਤੁਹਾਡੀ ਸਟੇਜ 'ਤੇ ਆ ਕੇ ਗੁਰੂ ਕਾ ਜਸ ਸੁਣਾਉਂਦੇ ਨੇ, ਸੋ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਉਹਨਾਂ ਗੁਰਸਿੱਖਾਂ ਦੇ ਆਸਰੇ ਨਾਲ ਬਖਸ਼ਿਸ਼ ਕਰਨ, ਤੁਹਾਡੀਆਂ ਸੰਗਤਾਂ ਦੀਆਂ ਸੀਸਾਂ ਬਣੀਆਂ ਰਹਿਣ, ਔਰ ਤੁਹਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਜੋ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦਗਾਰ ਬਣਾਈ ਜਾ ਰਹੀ ਹੈ, ਸ਼ਹੀਦ ਪਰਿਵਾਰਾਂ ਵਾਸਤੇ ਸ਼ਹੀਦਾਂ ਦੀ ਯਾਦ, ਜੇਲ੍ਹਾਂ ਵਾਲੇ ਵੀਰਾਂ ਦਾ ਇਸੇ ਤਰ੍ਹਾਂ ਉਹਨਾਂ ਦਾ ਖਿਆਲ ਰੱਖਣ ਵਾਸਤੇ, ਸਿਗਰੀ ਕਰਨ ਜਾ ਰਹੇ ਗਰੀਬ ਸਿੱਖਾਂ ਦੀ ਪੜ੍ਹਾਈ ਵਾਸਤੇ, ਇਹ ਤੁਹਾਡੇ ਦਿੱਤੇ ਹੋਏ ਤਿਲ ਫਲ ਸਤਿਗੁਰੂ ਸਕਾਰਥ ਕਰਨ, ਸੇਵਾਵਾਂ ਤੁਹਾਡੀਆਂ ਦਰ 'ਤੇ ਪ੍ਰਵਾਨ ਕਰਨੇ ਗੁਰੂ ਕੇ ਚਰਨਾਂ 'ਚ ਅਰਦਾਸ ਹੈ, ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚ ਸਭ ਅਸੀਸ ਬਖਸ਼ਣੀ ਜੀ,
ਗਵਨੇ ਜੁਗਲ ਸੰਗ ਮਗ ਮਾਹੀ, ਬਾਲਾ ਪੁੰਨ ਪੰਨੂ ਦਿਸ ਤਾਹੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।